ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਰਾਜੇ ਇੰਦਰ ਸਮਸਰ ਗ੍ਰਿਹ ਆਸਨ ਬਿਨ ਹਰ ਭਗਤ ਕਹੋ ਕਿਹ ਲੇਖੈ ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਬੇਕੈ ਰਾਜੇ ਇੰਦਰ ਸਮਸਰ ਗ੍ਰਿਹ ਆਸਨ ਬਿਨ ਹਰ ਭਗਤ ਕਹੋ ਕਿਹ ਲੇਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਿਹ ਰਸ ਅਨ ਰਸ ਬੀਸਰ ਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਲ ਬਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਹੀਅਤ ਆਨ ਅਚਰੀਅਤ ਅਨਕਸ਼ ਸਮਝ ਨ ਪਰੈ ਅਪਰ ਮਾਇਆ ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਕਹੀਅਤ ਆਨ ਅਚਰੀਅਤ ਅਨਕਸ਼ ਸਮਝ ਨ ਪਰੈ ਅਪਰ ਮਾਇਆ ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਪਾਤਸ਼ਾਹ ਜੀ ਸਾਜੀ ਸਵਾਰੀ ਸਤਸੰਗ ਜੀਓ ਗੁਰੂ ਪਾਤਸ਼ਾਹ ਦੀ ਅਪਰਪਾਰ ਬਖਸ਼ਿਸ਼ ਹੋਈ ਹੈ ਅੰਮ੍ਰਿਤ ਸਾਰੇ ਸਿਫਤੀ ਦਾ ਘਰ ਇਹ ਅੰਮ੍ਰਿਤ ਦਾ ਸੋਮਾ ਇਹ ਸਿੱਖੀ ਦੀ ਜਿੰਦ ਜਾਨ ਇਹ ਪਾਵਣ ਅਸਥਾਨ ਜਿਸ ਦਾ ਨਾਮ ਲੈਂਦਿਆਂ ਹੀ ਸਿੱਖ ਦੇ ਅੰਦਰ ਕੋਈ ਬਲ ਆ ਜਾਂਦਾ ਹੈ ਸ਼ਕਤੀ ਆ ਜਾਂਦੀ ਹੈ ਉਸ ਪਾਵਣੇ ਅਸਥਾਨ 'ਤੇ ਆਪ ਹਾਜ਼ਰ ਹੋਏ ਹੋ ਸਤਿਗੁਰੂ ਪਾਤਸ਼ਾਹ ਦੀ ਇੱਥੇ ਬਖਸ਼ਿਸ਼ ਹੋਈ ਦਿਨ ਰਾਤ ਅੰਮ੍ਰਿਤ ਪ੍ਰਵਾਹ ਬਾਣੀ ਦਾ ਪ੍ਰਵਾਹ ਕੀਰਤਨ ਦਾ ਪ੍ਰਵਾਹ ਇੱਥੇ ਚੱਲਦਾ ਹੈ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਕਿਹਾ ਸੀ ਬਰਸਾਤ ਪੈਂਦੀ ਹੋਵੇ ਤੇ ਜਿਹੜਾ ਜਾਏ ਕੌਣ ਹੈ ਜਿਹੜਾ ਨਹੀਂ ਭਿੱਜਦਾ ਇੱਥੇ ਆ ਕੇ ਮਨ ਭਿੱਜਦਾ ਟੁੱਟੀ ਹੋਈ ਸੁਰਤ ਜੁੜ ਜਾਂਦੀ ਹੈ ਬੰਦਾ ਰੱਬ ਵਿੱਚ ਲੀਨ ਹੋ ਜਾਂਦਾ ਹੈ ਇਸ ਪਾਵਨ ਸਥਾਨ 'ਤੇ ਆਏ ਹੋ ਸਤਿਗੁਰੂ ਦੇ ਦਰਸ਼ਨ ਦੀਦਾਰੇ ਕੀਤੇ ਹਨ ਹੁਣ ਗੁਰੂ ਦਾ ਬਚਨ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਬ ਜੋ ਸ਼ਬਦ ਮੁਕਤੀ ਦਾ ਰਸਤਾ ਦੱਸਦਾ ਪਾਵਨ ਹੁਕਮ ਦੀ ਵਿਚਾਰ ਕਰਨ ਵਾਸਤੇ ਇੱਥੇ ਸੁਣਨ ਵਾਸਤੇ ਬੈਠੇ ਹਾਂ, ਹਾਜ਼ਰ ਹੋਏ ਹਾਂ। ਮੀਡੀਏ ਦੇ ਰਾਹੀਂ ਸਾਰਾ ਸਿੱਖ ਜਗਤ ਬਲਕਿ ਹੋਰ ਵੀ ਲੋਕ ਸੁਣ ਰਹੇ ਹਨ। ਇਹ ਅਕਾਲ ਪੁਰਖ ਦੀ ਮਿਹਰ ਹੈ ਕਿ ਗੁਰੂ ਕਾ ਸ਼ਬਦ ਇਸ ਦਾ ਵਿਚਾਰ ਘਰ ਘਰ ਪਹੁੰਚੇ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਸ਼ਬਦ ਛੇਤਰ ਤਖਤ ਦੇ ਮਾਲਕ ਜੁਗੋ ਜੁਗ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਜੋ ਅੱਜ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਆ ਹੈ, ਮੂਲ ਪਾਠ ਆਪਣੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤਾ ਹੈ। ਸੋਠ ਰਾਗ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 658 'ਤੇ ਸਲੋਕ ਸੁਭਾਏ ਮਾਨ ਹੈ। ਸ਼ਬਦ ਦਾ ਮੁੱਖ ਭਾਵ ਹੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨ ਰਸ ਵਿਸਰ ਜਾਹੇ। ਜੀਵਨ ਵਿੱਚ ਬੰਦਾ ਰਸ ਦਾ ਮੁਤਾਜ ਆ, ਕੋਈ ਵੀ ਗੱਲ ਇਸ ਨੂੰ ਪ੍ਰਵਾਨ ਨਹੀਂ ਜਿਸ ਵਿੱਚ ਰਸ ਨਾ ਹੋਵੇ। ਸਾਨੂੰ ਰਸਾਂ ਦਾ ਗਿਆਨ ਵੀ ਹੈ, ਰਸ ਚਾਹੁੰਦੇ ਵੀ ਹਾਂ। ਤੁਸੀਂ ਬੱਚੇ ਨੂੰ ਵੀ ਪੁੱਛ ਲਵੋ ਦੁੱਧ ਦਾ ਰਸ ਕੀ ਹੁੰਦਾ, ਦੱਸੇਗਾ। ਫਲਾਂ ਦਾ ਰਸ ਕੀ ਹੁੰਦਾ ਹੈ ਸਾਰੇ ਜਾਣਦੇ ਹਾਂ। ਬਲਕਿ ਹੋਰ ਬੇਨਤੀ ਕਰਾਂ, ਕਥਾ ਵਿੱਚ ਵੀ ਰਸ ਨਾ ਆਏ ਤਾਂ ਬੰਦਾ ਉੱਠ ਕੇ ਚਲਾ ਜਾਂਦਾ ਹੈ। ਕੀਰਤਨ 'ਚ ਰਸ ਨਾ ਹੋਏ ਉਸ ਕੀਰਤਨੀਆਂ ਨੂੰ ਕੋਈ ਨਹੀਂ ਸੱਦਦਾ। ਇਹ ਬਾਕੀ ਤੇ ਰਸ ਅਸੀਂ ਸਾਰੇ ਜਾਣਦੇ ਹਾਂ। ਮੈਂ ਕੱਲ੍ਹ ਬੇਨਤੀ ਕੀਤੀ ਸੀ ਵੀ ਪਦਾਰਥ ਨੇ ਇਹ ਚਾਰ ਤਰ੍ਹਾਂ ਦੇ ਨੇ। ਇੱਕ ਤੇ ਉਹਨੂੰ ਕਿਹਾ ਲੇਹ, ਦੂਸਰਾ ਪੇਹ। ਲੇਹ ਹੁੰਦਾ ਚੱਟਣ ਵਾਲਾ ਜਿਹਨੂੰ ਚੱਟੀ ਹੈ, ਅਤੇ ਪੇਹ ਹੁੰਦਾ ਪੀਣ ਵਾਲਾ ਜਿਵੇਂ ਪਾਣੀ ਹੈ, ਸ਼ਰਬਤ ਹੈ। ਇੱਕ ਹੈ ਖਾਦ, ਜਿਵੇਂ ਪ੍ਰਸ਼ਾਦਾ ਛਕਦੇ ਹੋ ਖਾਦ। ਤੀਜਾ ਅਤੇ ਚੌਥਾ ਚੌਸਿਆ, ਅੰਬ ਜਿਵੇਂ ਝੂਪਣੇ। ਹੁਣ ਇਹ ਪਦਾਰਥ ਚਾਰ ਪ੍ਰਕਾਰ ਦੇ ਨੇ, ਖਾਣ ਪੀਣ ਵਾਲੇ, ਅਤੇ ਛੇ ਰਸ ਨੇ। ਇੱਕ ਇੱਕ ਰਸ ਹੋਰ ਪ੍ਰਦਾਨ ਕਰਕੇ ਛੇ ਸ਼ਿਕਾ ਛੱਤੀ ਬਣਾ ਦਿੱਤੇ, ਉਹ ਤਾਂ ਪਤਾ ਹੈ। ਲੇਕਿਨ ਪੁੱਛਿਆ ਜਾਏ ਰੱਬ ਦਾ ਰਸ ਵੀ ਅੱਜ ਤੱਕ ਆਇਆ ਹੈ ਕਿ ਨਹੀਂ, ਕਹਿੰਦੇ ਨੇ ਉਹ ਨਹੀਂ ਆਇਆ, ਰੱਬ ਨਾਲ ਜੁੜਿਆ ਹੀ ਨਹੀਂ। ਹੁਣ ਅੰਬ ਖਾਂਦਾ ਨਾ ਤਾਂ ਰਸ ਕਿੱਥੋਂ ਆ ਜਾਂਦਾ? ਰੱਬ ਨਾਲ ਤਾਂ ਤੂੰ ਜੁੜਿਆ ਹੀ ਨਹੀਂ। ਬਾਣੀ ਦਾ ਰਸ ਆਇਆ, ਜੇ ਕੋ ਖਾਵਾ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਕਹਿੰਦੇ ਨੇ ਪਰਮਾਤਮਾ ਦਾ ਰਸ ਨਹੀਂ ਆਇਆ, ਨਾ ਜਾਣਿਓ ਰਾਜਾ ਰਾਮ ਕੋ ਰਸ, ਜੇ ਰਸ ਅਨ ਰਸ ਵੀ ਸਰ ਜਾਏ। ਸੱਚ ਇਹ ਹੈ ਕਿ ਇੱਕ ਰਸ ਕੋਈ ਚੰਗਾ ਲੱਗੇ ਨਾ ਫਿਰ ਮਾਮੂਲੀ ਰਸ ਬੰਦਾ ਨਹੀਂ ਖਾਂਦਾ, ਉਸੇ ਨੂੰ ਹੱਥ ਪਾਉਂਦਾ। ਬੱਚੇ ਨੂੰ ਜਿਹੜਾ ਫਲ ਚੰਗਾ ਲੱਗੇ ਬਾਕੀ ਵੱਲ ਵੇਖਦਾ ਵੀ ਨਹੀਂ, ਇਹ ਠੀਕ ਹੈ। ਕਦੀ ਪਰਮਾਤਮਾ ਦਾ ਰਸ ਤੈਨੂੰ ਆ ਜਾਏ ਨਾ, ਕਹਿੰਦੇ ਨੇ ਆਨ ਰਸਾ ਜੇਤੇ ਤੈਂ ਚਾਖੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਤ ਹੈ, ਹਰ ਰਸ ਕਾ ਤੂੰ ਚਾਖੈ ਸਾਧ, ਚਾਖ ਤੋਂ ਹੋਏ ਰਹੇ ਬਿਸਮਾਦ। ਬਿਸਮਾਦ ਹੋ ਜਾਏ, ਪੁੱਛਣ ਕੋ ਲੱਗੇ ਕਹੇ ਇਹੋ ਜਿਹਾ ਰਸ ਅੱਜ ਤੱਕ ਨਹੀਂ ਆਇਆ, ਅਤੇ ਕੀ ਹੈ ਦੱਸਿਆ ਵੀ ਨਹੀਂ ਜਾਂਦਾ, ਇਹ ਗੂੰਗੇ ਕੀ ਮਠਿਆਈ ਹੈ। ਜਿਸ ਨੂੰ ਆ ਗਿਆ ਉਹੀ ਜਾਣਦਾ। ਹਾਂ ਇਹ ਜ਼ਰੂਰ ਇੱਕ ਹੋ ਗਏ, ਇਹੋ ਜਿਹਾ ਰਸ ਹੋਰ ਕੋਈ ਨਹੀਂ ਅੱਜ ਤੱਕ ਨਹੀਂ ਮਿਲਿਆ, ਬਾਕੀ ਭੁੱਲ ਗਏ ਸਾਰੇ ਰਸ। ਜਿਨ੍ਹਾਂ ਨੂੰ ਨਾਮ ਰਸ ਆ ਗਿਆ ਉਹਨਾਂ ਦਾ ਭੋਜਨ ਘੱਟ ਗਿਆ, ਉਹਨਾਂ ਦੇ ਰਸ ਕਸ ਘੱਟ ਗਿਆ, ਰਸਾਂ ਲਈ ਖਾਂਦੇ ਹੀ ਨਹੀਂ। ਨਾਮ ਰਸ ਆ ਗਿਆ, ਨਾਮ ਰਸ ਵਿੱਚ ਮਸਤ ਹੋ ਗਏ, ਬਾਕੀ ਰਸ ਜਿਹੜੇ ਸਨ ਵਿਸਰ ਗਏ, ਭੁੱਲ ਗਏ। ਉਹ ਤਾਂ ਕੋਧਰੇ ਦੀ ਰੋਟੀ ਵੀ ਸਾਹਮਣੇ ਰੱਖੀ ਹੋਵੇ ਤਾਂ ਕਹਿੰਦੇ ਨੇ ਅੰਮ੍ਰਿਤ ਆ। ਅਸਲ 'ਚ ਇਹ ਹੈ ਕਿ ਛਕਾਉਣ ਵਾਲਾ ਹੋਵੇ ਭਾਈ ਲਾਲੋ ਵਰਗਾ, ਟਿਕਿਆ ਹੋਇਆ ਰੱਬ ਵਿੱਚ ਜੁੜਿਆ ਹੋਇਆ, ਅਤੇ ਛਕਣ ਵਾਲੇ ਹੋਣ ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ, ਇਹ ਫਿਰ ਕੋਦਰਾ ਵੀ ਅੰਮ੍ਰਿਤ ਹੋ ਜਾਏਗਾ। ਇਹ ਰਸ ਪਰਮਾਤਮਾ ਦੇ ਨਾਮ ਦਾ ਰਸ ਆ। ਮੈਨੂੰ ਇਤਿਹਾਸਕ ਘਟਨਾ ਯਾਦ ਆਉਂਦੀ ਹੈ, ਅਕਬਰ ਬੈਠ ਗਿਆ ਗੋਇੰਦਵਾਲ, ਸਤਿਗੁਰਾਂ ਕਿਹਾ ਸੀ ਪਹਿਲੇ ਪੰਗਤ ਫਿਰ ਸੰਗਤ। ਇਹ ਵਰਨ ਵੰਡ ਵਾਲੇ ਉੱਚੀ ਜਾਤ ਵਾਲੇ ਕਥਾ ਸੁਣ ਲੈਂਦੇ ਸਨ, ਕੀਰਤਨ ਸੁਣ ਲੈਂਦੇ ਸਨ, ਪ੍ਰਸ਼ਾਦਾ ਛਕਣ ਵੇਲੇ ਉੱਠ ਕੇ ਤੁਰ ਜਾਂਦੇ ਸਨ। ਕਿਉਂ? ਉਹ ਕਹਿੰਦੇ ਸਨ ਇਹ ਤਾਂ ਵਿੱਚ ਸ਼ੂਦਰ ਵੀ ਨੇ ਜਿੰਨਾ ਬਣਾਇਆ। ਸਤਿਗੁਰਾਂ ਕਿਹਾ ਇਹਨਾਂ ਨੂੰ ਸ਼ੂਦਰ ਕਹਿੰਦੇ ਹੋ, ਤੁਹਾਨੂੰ ਸੰਗਤ ਵਿੱਚ ਵੀ ਨਹੀਂ ਬੈਠਣਦੇ ਨੇ। ਪਹਿਲੇ ਪੰਗਤ ਫਿਰ ਸੰਗਤ, ਪਹਿਲੇ ਉੱਧਰ ਜਾਓ, ਛਕੋ, ਇਹ ਵਿਤਕਰਾ ਮੁਕਾਓ, ਇਹ ਵਰਨ ਵੰਡ ਮੁਕਾਓ। ਭੋਜਨ ਰੱਬ ਨੇ ਬਣਾਇਆ। ਇੱਥੇ ਇੱਕ ਹੋਰ ਵੀ ਬੇਨਤੀ ਕਰਾਂ, ਜਿਹੜਾ ਭਾਵੇਂ ਕੜਾਹ ਪ੍ਰਸ਼ਾਦ ਭਾਵੇਂ ਲੰਗਰ ਆ, ਗੁਰੂ ਅੱਗੇ ਰੱਖਿਆ ਗਿਆ ਅਤੇ ਸਤਿਗੁਰੂ ਨੇ ਪ੍ਰਵਾਨ ਕਰ ਲਿਆ, ਉਸ ਨਾਲੋਂ ਪਵਿੱਤਰ ਹੋਰ ਕੀ ਹੋਵੇਗਾ। ਬੰਦਾ ਕਿੰਨੀ ਕੁ ਵਾਰੀ ਹੋਰ ਹੱਥ ਧੋ ਲਵੇਗਾ, ਕਿੰਨੀ ਵਾਰੀ ਇਸ਼ਨਾਨ ਕਰ ਲਵੇਗਾ। ਗੁਰੂ ਨੇ ਜੋ ਕਬੂਲ ਕਰ ਲਿਆ, ਪਵਿੱਤਰ ਹੋ ਗਿਆ, ਉਹ ਤਾਂ ਅੰਮ੍ਰਿਤ ਬਣ ਗਿਆ। ਅਕਬਰ ਵੀ ਬੈਠ ਗਿਆ, ਛੋਟੀ ਉਮਰ ਸੀ ਅਜੇ, ਅਤੇ ਜਦੋਂ ਗੁਰੂ ਅਮਰਦਾਸ ਵੱਲ ਵੇਖਿਆ, ਚਿਹਰੇ ਵੱਲ ਜਲਾਲ, ਲਾਲੀਆਂ ਚੜੀਆਂ ਅਤੇ ਹੱਸ ਕੇ ਕਹਿਣ ਲੱਗਾ, ਅੱਜ ਵੇਖਾਂਗਾ ਕੀ ਖਾਂਦੇ ਹੋ, ਇੰਨੀਆਂ ਲਾਲੀਆਂ ਕਿਵੇਂ ਚੜੀਆਂ ਨੇ। ਹੱਸ ਪਏ ਸਤਿਗੁਰੂ, ਕਹਿਣ ਲੱਗੇ ਅਕਬਰ ਇਹ ਲਾਲੀਆਂ ਖਾਣ ਦੀਆਂ ਨਹੀਂ, ਇਹ ਲਾਲੀਆਂ ਨਾਮ ਦੀਆਂ ਨੇ। ਇਹ ਲਾਲੀਆਂ ਜਿਵੇਂ ਬਾਣੀ 'ਚ ਆਇਆ ਸੁਹਬ ਸੁਹਬ ਸੁਹਵੀ, ਆਪਣੇ ਪ੍ਰੀਤਮ ਕੇ ਰੰਗ ਰਾਤੀ, ਕਮਨ ਬਣੇ ਰਹੀ ਤੇਰੀ ਲਾਲੀ, ਕਮਨ ਰੰਗ ਤੂੰ ਭਾਈ ਗੁਲਾਲੀ। ਇਹ ਲਾਲੀ ਕਿੱਥੋਂ ਆ ਗਏ? ਇਹ ਭੋਜਨ ਦੀ ਨਹੀਂ, ਇਹ ਭਜਨ ਦੀ ਹੈ। ਇੱਕ ਰਸ, ਇੱਕ ਪੰਕਤੀ ਹੋਰ ਪੜ੍ਹਦੇ ਹਾਂ, ਪ੍ਰਮਾਣ ਤਾਂ ਸੈਂਕੜੇ ਹੋ ਸਕਦੇ ਨੇ, ਪਰ ਜਿਵੇਂ ਮੁਸਲਮਾਨਾਂ ਨੇ ਨਿਕਾਹ ਵਾਸਤੇ ਉਹਨਾਂ ਕਿਹਾ ਦੋ ਗਵਾਹ ਹੀ ਕਾਫੀ ਨੇ, ਦੋ ਗਵਾਹ ਜ਼ਰੂਰੀ ਨੇ, ਨਿਕਾਹ ਨਹੀਂ ਤਾਂ ਹੋ ਨਹੀਂ ਸਕਦਾ। ਮੈਂ ਸਮਝਦਾ ਦੋ ਹੀ ਪ੍ਰਮਾਣ ਹੋ ਜਾਣ, ਪਰ ਟਿਕਾਣੇ ਦੇ ਹੋਣ। ਜਾਂ ਕਹੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀਂ ਲਪਟਾਇਓ। ਐਸਾ ਰਸ ਆ ਜਾਏ ਪਰਮਾਤਮਾ ਦਾ ਰਸ, ਬਾਕੀ ਸਾਰੇ ਰਸ ਵਿਸਰ ਜਾਣ, ਪਰ ਉਹ ਰਸ ਤੂੰ ਲਿਆ ਨਹੀਂ, ਤੂੰ ਤਾਂ ਦੁਨਿਆਵੀ ਰਸਾਂ ਵਿੱਚ ਹੈ। ਸ਼ਬਦ ਦਾ ਕੇਂਦਰੀ ਭਾਵ ਸੀ ਕਿ ਰਸਾਂ ਕਸਾਂ ਪਿੱਛੇ ਬੰਦਾ ਤਾਂ ਹੀ ਦੌੜ ਰਿਹਾ ਕਿ ਨਾਮ ਰਸ ਨਹੀਂ ਆਇਆ। ਜਾਂ ਕੋ ਆਇਓ ਇੱਕ ਰਸਾ, ਉਹਨਾਂ ਦੀ ਭੁੱਖ ਹੀ ਚਲੀ ਗਈ, ਸੱਚ ਨਾਮੇ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ। ਆਓ ਬਾਕੀ ਇਸ ਦਾ ਵਿਸਥਾਰ ਹੈ, ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੁਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੈ।
ਦੁਰਲਭ ਜਨਮ ਹੈ ਕਿ ਜਿਹੜਾ ਕਿਸੇ ਮੁੱਲ ਨਾਲ ਨਹੀਂ ਮਿਲਦਾ, ਪੈਸਿਆਂ ਨਾਲ ਨਹੀਂ ਮਿਲਦਾ। ਜੇ ਤੇ ਧਨ ਨਾਲ ਹੀ ਮਿਲਦਾ ਹੁੰਦਾ ਤੇ ਧਨਵਾਨ ਜਿਹੜੇ ਨੇ ਇੰਨੇ ਕੁ ਪੈਸੇ ਜਮ੍ਹਾਂ ਕਰਾ ਦਿੰਦੇ ਕਿ ਹਰ ਵਾਰੀ ਮਨੁੱਖਾ ਜਨਮ ਹੀ ਮਿਲੇ, ਅਤੇ ਮਿਲੇ ਵੀ ਫਿਰ ਵੱਡੇ ਘਰ ਮਿਲੇ। ਨਹੀਂ, ਇਹ ਦੁਰਲਭ ਹੈ ਜਿਹੜਾ, ਇਹ ਦੁਰਲਭ ਦਾਨ ਵਿੱਚ ਮਿਲਦਾ, ਕਿਰਪਾ ਨਾਲ ਮਿਲਦਾ। ਸਾਨੂੰ ਇਹ ਸਰੀਰ ਦਾਨ ਵਿੱਚ ਮਿਲੇ ਆ, ਮਾਂ ਬਾਪ ਦਾਨ ਵਿੱਚ ਮਿਲੇ ਨੇ, ਧੀਆਂ ਪੁੱਤਰ ਦਾਨ ਵਿੱਚ ਮਿਲੇ ਨੇ। ਗਾਵ ਕੋ ਦਾਤ ਜਾਣੇ ਨਿਸ਼ਾਨ, ਉਸ ਦੀ ਨਿਸ਼ਾਨੀ, ਉਸ ਦੀ ਦਾਤ। ਦੁਰਲਭ ਜਨਮ ਬਾਣੀ 'ਚ ਹੋਰ ਥਾਵਾਂ 'ਤੇ ਵੀ ਕਿਹਾ, ਮਾਨ ਕਬੀਰ ਮਾਨਸ ਜਨਮ ਦੁਰਲਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਣ ਫਲ ਪਾ ਕੇ ਬੋਇੰਗਰੇ, ਬੋਰ ਨਾ ਲੱਗ ਡਾਰ। ਇਹ ਜਨਮ ਦੁਰਲਭ ਹੈ, ਬੜੀ ਮੁਸ਼ਕਲ ਨਾਲ ਮਿਲਿਆ ਤੇ ਪਰ ਜਾ ਬਿਰਥਾ ਰਿਹਾ। ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਹੈ ਅਤੇ ਸਭ ਤੋਂ ਪਹਿਲੇ ਇੱਥੇ ਗੁਰੂ ਨਾਨਕ ਦੇਵ ਜੀ ਗਏ ਨੇ। ਇਸ ਧਰਤੀ 'ਤੇ ਭਾਈ ਮਰਦਾਨੇ ਇੱਕ ਪ੍ਰਸ਼ਨ ਕੀਤਾ, ਸਤਿਗੁਰੂ ਮਨੁੱਖਾ ਜਨਮ ਹੀਰਾ ਦੁਰਲਭ ਹੈ? ਕਹਿਣ ਲੱਗੇ ਹਾਂ। ਅਤੇ ਬੰਦਾ ਫਿਰ ਕੌਡੀਆਂ ਦੇ ਭਾਅ ਕਿਉਂ ਗਵਾਉਂਦਾ, ਕਦਰ ਕਿਉਂ ਨਹੀਂ ਪਾਉਂਦਾ? ਕਹਿਣ ਲੱਗੇ ਮਰਦਾਨੇ ਆ ਪਾਰਖੂ ਨਹੀਂ, ਪਾਰਖੂ ਨਹੀਂ, ਇਹਨੂੰ ਪਤਾ ਹੀ ਨਹੀਂ ਕਿ ਹੀਰੇ ਖੋਟੇ ਵਿੱਚ ਅਤੇ ਖਰੇ 'ਚ ਕੀ ਫਰਕ ਹੈ, ਕੀ ਅੰਤਰ ਹੈ। ਇਹਨੂੰ ਕੌਡੀਆਂ ਦੀ ਅਤੇ ਹੀਰਿਆਂ ਦੇ ਪਰਖ ਹੀ ਨਹੀਂ, ਪਰਖ ਹੋਵੇ ਇਹ ਮਨੁੱਖਾ ਜਨਮ ਦੁਰਲੋਪ ਆਇਆ ਪਰ ਵਿਅਰਥ ਜਾ ਰਿਹਾ, ਵਿਚਾਰਹੀਨ ਹੋਣ ਕਰਕੇ। ਬਵੇਕ ਹੁੰਦਾ ਵਿਚਾਰ, ਬਵੇਕਹੀਨ ਹੋਣ ਕਰਕੇ, ਪਰਖ ਨਾ ਹੋਣ ਕਰਕੇ ਸਾਰਾ ਜਨਮ ਹੀ ਜਿਹੜਾ ਵਿਅਰਥ ਚਲਾ ਗਿਆ। ਹਾਂਜੀ।
ਰਾਜ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ।
ਇੰਦਰ ਰਾਜਾ ਧਰਤੀ ਦਾ ਰਾਜਾ ਨਹੀਂ, ਕਹਿੰਦੇ ਨੇ ਇਹਦੇ ਉੱਪਰ ਕੋਈ ਬੈਕੁੰਠ ਹੈ, ਇਹ ਸਵਰਗ ਲੋਕ ਦਾ ਰਾਜਾ ਹੈ, ਦੇਵਤਿਆਂ ਦਾ ਰਾਜਾ ਹੈ, ਦੇਵਤੇ ਇਸ ਦੀ ਤਾਬਿਆ ਨੇ, ਪਰ ਇੰਦਰ ਦਾ ਰਾਜ ਹਮੇਸ਼ਾ ਹੀ ਖਤਰੇ ਵਿੱਚ ਰਹਿੰਦਾ। ਘਰ ਉਸਦਾ ਮਹਿਲ ਬਹੁਤ ਵੱਡਾ, ਸਿੰਘਾਸਨ ਬਹੁਤ ਵਧੀਆ, ਹੁਣ ਤਾਂ ਟੀ ਵੀ 'ਤੇ ਵਿਖਾਉਂਦੇ ਨੇ, ਅਤੇ ਹੈ ਕਿ ਆ ਪਸ਼ਰਾਂ ਨੱਚ ਰਹੀਆਂ ਨੇ। ਸ਼ਰਾਬ ਦਾ ਨਾਮ ਉੱਥੇ ਸੋਮਰਸ ਰੱਖਿਆ ਹੋਏ, ਬਸ ਸੋਮਰਸ ਵਰਤ ਰਿਹਾ, ਅਪਸ਼ਰਾਂ ਨੱਚਦੀਆਂ ਨੇ, ਦੇਵਤੇ ਬੈਠੇ ਵੇਖ ਰਹੇ ਨੇ, ਪਰ ਜ਼ਰਾ ਕਿਸੇ ਤਪੀਸ਼ਰ ਨੇ ਤਪ ਕੀਤਾ ਤਾਂ ਇੰਦਰ ਨੂੰ ਖਤਰਾ ਪੈ ਗਿਆ। ਅਪਸ਼ਰਾਂ ਭੇਜੀਆਂ, ਇਹਦਾ ਤਪ ਭੰਦ ਭੰਗ ਕਰ ਦਿਓ, ਮੇਰਾ ਰਾਜ ਨਾ ਮੰਨ ਲਵੇ। ਇੱਕ ਤਾਂ ਸਤਿਗੁਰਾਂ ਪੱਕੀ ਮੋਹਰ ਲਾ ਦਿੱਤੀ, ਉਹ ਕਹਿੰਦੇ ਨੇ ਕਿ ਇੰਦਰ ਜਿਹੜਾ ਹੈ ਇਹ ਵੀ ਰੋਂਦਾ ਹੀ ਗਿਆ। ਵਾਕਿਆ ਹੈ ਸਹੰਸਰ ਦਾਨ ਦੇ ਇੰਦਰ ਰੋਆਇਆ, ਪਰ ਸਰਾਮ ਰੋਵੈ ਖਰਿਆ ਆਇਆ। ਇੰਦਰ ਵੀ ਜੇ ਰੋ ਰਿਹਾ ਤਾਂ ਫਿਰ ਸੁਖੀ ਨਹੀਂ। ਇੰਦਰ ਵਰਗੇ ਕੋ ਰਾਜੇ ਹੋਣ ਗ੍ਰਹਿ ਘਰ ਉਸ ਵਰਗਾ ਮਹਲ ਹੋਵੇ, ਆਸਣ ਸਿੰਘਾਸਨ ਇੰਦਰ ਵਰਗਾ ਹੋਵੇ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਕਿਸ ਲੇਖੇ ਹੈ। ਇਹਦਾ ਭਾਵ ਇਹ ਹੈ ਮਕਾਨ ਵੱਡਾ ਹੋ ਜਾਣ ਨਾਲ ਰੱਬ ਦੇ ਘਰ ਕੋਈ ਪ੍ਰਵਾਨ ਨਹੀਂ ਹੋਵੇਗਾ। ਜਾ ਕੇ ਆਖੇ ਮੇਰਾ ਮਕਾਨ ਜਿਹੜਾ ਸੀ ਉਹ ਤਾਂ ਮਹਲ ਵਰਗਾ ਸੀ, ਪਾਤਸ਼ਾਹ ਉੱਥੇ ਰਹਿੰਦਾ ਆਇਆ, ਮੇਰਾ ਸਿੰਘਾਸਣ ਜਿੱਥੇ ਬੈਠਦਾ ਸਭ ਤੋਂ ਵੱਡੀ ਕੁਰਸੀ ਸੀ, ਉਹਨਾਂ ਨਾਂ 'ਤੇ ਪੁੱਛਣਾ ਕੁਰਸੀ ਕਿਹੜੀ ਸੀ ਅਤੇ ਨਾ ਪੁੱਛਣਾ ਘਰ ਕਿਹੋ ਜਿਹਾ ਸੀ, ਕਿੰਨੇ ਕਮਰੇ ਸਨ, ਇੱਕੋ ਪੁੱਛਣਾ ਨਾਮ ਜਪਿਆ ਕਿ ਨਹੀਂ, ਭਗਤੀ ਕੀਤੀ ਹੈ ਕਿ ਨਹੀਂ। ਜੇ ਤੂੰ ਭਗਤੀ ਨਹੀਂ ਕੀਤੀ ਤਾਂ ਕਿਸੇ ਲੇਖੇ ਵਿੱਚ ਨਹੀਂ ਕਿ ਵੱਡਾ ਘਰ ਤੈਨੂੰ ਉੱਥੇ ਬਚਾ ਲਵੇਗਾ, ਸਿੰਘਾਸਨ ਇੱਥੇ ਤਾਂ ਹੈ। ਕੋਈ ਆਖੇ ਜੀ ਮੈਂ ਰਾਸ਼ਟਰਪਤੀ ਦੀ ਕੁਰਸੀ 'ਤੇ ਬਹਿਣਾ, ਮੈਂ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਹਿਣਾ, ਉੱਥੇ ਨਹੀਂ ਇਹ ਗੱਲ ਪੁੱਛੀ ਜਾਣੀ। ਉੱਥੇ ਕੀ ਪੁੱਛਿਆ ਜਾਣਾ? ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਇੱਕ ਪ੍ਰਮਾਣ ਵੀ ਇਤਿਹਾਸ ਦਾ ਦੇ ਦਿਆਂ, ਬਾਬਰ ਬਾਦਸ਼ਾਹ ਬੜੇ ਹੈਂਕੜ ਬਾਦਸ਼ਾਹ ਨੇ, ਬਾਦਸ਼ਾਹ ਐਸ਼ਪ੍ਰਸ ਸਨ, ਇਹ ਬਾਦਸ਼ਾਹ ਬੜੇ ਜ਼ਾਲਮ ਵੀ ਸਨ। ਗੁਰੂ ਨਾਨਕ ਦੇਵ ਜੀ ਨੂੰ ਪੁੱਛਦਾ ਹੈ ਵੀ ਮੇਰੇ ਵਰਗੇ ਬਾਦਸ਼ਾਹ ਜਦੋਂ ਇੱਥੇ ਤਾਂ ਮੈਂ ਜਾਣਾ ਦੁਨੀਆ ਅੱਗੇ ਪਿੱਛੇ ਸਲਾਮਾਂ ਫਰਸ਼ੀ ਸਲਾਮਾਂ ਕਰਦੇ ਨੇ, ਮੈਂ ਜਿੱਧਰੋਂ ਲੰਘਣਾ ਥਰ ਥਰ ਲੋਕ ਕੰਬਦੇ ਨੇ, ਮੇਰਾ ਰੋਹ ਵਧਾ। ਬਾਬਾ ਜੀ ਸਾਈਂ ਫਕੀਰ ਇੱਕ ਗੱਲ ਦੱਸ, ਰੱਬ ਦੇ ਘਰ ਜਾਵਾਂਗਾ ਤਾਂ ਮੇਰਾ ਕੀ ਉੱਥੇ ਸਤਿਕਾਰ ਹੋਵੇਗਾ? ਹੱਸ ਪਏ ਪਾਤਸ਼ਾਹ। ਕਹਿਣ ਲੱਗੇ ਤੇਰੇ ਵਰਗੇ ਕੀੜੇ ਮਕੌੜੇ ਇੰਨੇ ਫਿਰਦੇ ਨੇ ਕਿ ਗਿਣੇ ਹੀ ਨਹੀਂ ਜਾਂਦੇ। ਰੱਬ ਦੀ ਦਰਗਾਹ ਦੀ ਗੱਲ ਦੱਸਾਂ ਤੈਨੂੰ, ਮੈਂ ਵੇਖਿਆ ਜੇ ਕੋ ਨਾਉ ਧਰਾਏ ਵੱਡਾ, ਵੱਡੇ ਨਾਮਣੇ ਵਾਲਾ, ਜਿਵੇਂ ਤੂੰ ਕਹਿੰਦਾ ਮੈਂ ਬਾਬਰ ਬਾਦਸ਼ਾਹ, ਜੇ ਕੋ ਨਾਉ ਧਰਾਏ ਵੱਡਾ ਅਤੇ ਸਾਧ ਕਰੇ ਮਨ ਪਹਾਣੇ, ਮਨ ਪਾਉਂਦੀਆਂ ਮੌਜਾਂ ਮਾਣੀਆਂ ਹੋ, ਉਹਦੀ ਨਜ਼ਰ 'ਚ ਪਤਾ ਕੀ ਹੈ, ਖਸਮੇ ਨਜ਼ਰੀ ਕੀੜਾ ਆਵੇ ਜੇਤੇ ਚੁਗੈ ਦਾਨ ਹੈ। ਅਤੇ ਬਾਬਾ ਜੀ ਉੱਥੇ ਕਬੂਲ ਕਿਵੇਂ ਹੋਈ ਦਾ, ਕਹਿਣ ਲੱਗੇ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣ। ਪਰਮਾਤਮਾ ਦਾ ਨਾਮ ਔਖੇ, ਇੱਧਰੋਂ ਹਉਮੈ ਵੱਲੋਂ ਮਰ ਜਾਏ ਅਤੇ ਤਾਂ ਜ਼ਿੰਦਗੀ ਮਿਲਦੀ, ਰੱਬ ਕਬੂਲ ਕਰਦਾ, ਨਿਮਾਣਿਆਂ ਨੂੰ ਮਾਣ ਮਿਲਦਾ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾ। ਬਾਬਰਾਂ ਦੀ ਉੱਥੇ ਪੁੱਛ ਗਿੱਛ ਨਹੀਂ, ਉੱਥੇ ਤੇ ਭਗਤਾਂ ਨੂੰ ਜੀ ਆਇਆ ਆਖਿਆ ਜਾਂਦਾ। ਕਹਿੰਦੇ ਨੇ ਇੰਦਰ ਵਰਗਾ ਸਿੰਘਾਸਨ ਹੋਵੇ, ਇੰਦਰ ਵਰਗਾ ਮਹੱਲ ਹੋਵੇ, ਭਗਤੀ ਤੋਂ ਬਿਨਾਂ ਦੱਸੋ ਕਿਸ ਲੇਖੇ ਹੈ। ਹਾਂਜੀ,
ਨਾ ਵਿਚਾਰਿਓ ਰਾਜਾ ਰਾਮ ਕੋ ਰਸ।
ਰਾਜਾ ਰਾਮ, ਉਹ ਸਾਰਿਆਂ ਦਾ ਰਾਜਾ, ਰਾਜਿਆਂ ਦਾ ਰਾਜਾ, ਔਰ ਰਮਿਆ ਹੋਇਆ ਪਰਮਾਤਮਾ, ਉਹਦਾ ਰਸ ਕੀ ਹੈ? ਭਗਤਾਂ ਨੂੰ ਪਤਾ ਉਹਦਾ ਰਸ ਕੀ ਹੈ। ਹੁਣ ਬਾਕੀ ਰਸ ਜਿਹੜੇ ਨੇ ਨਾ ਖਾਂਦਿਆਂ, ਤੁਹਾਨੂੰ ਰਸ ਕਿੰਨਾ ਕੁ ਚਿਰ ਬਿਠਾਏਗਾ? ਵੱਧ ਤੋਂ ਵੱਧ ਅੱਧਾ ਘੰਟਾ ਬੈਠ ਜਾਓ, ਫਿਰ ਤਾਂ ਤ੍ਰਿਪਤ ਹੋ ਕੇ ਉੱਠੋਗੇ। ਲੇਕਿਨ ਭਗਤ ਤੇ ਜਿਉਂ ਬੈਠੇ ਸਭ ਕੁਛ ਹੀ ਭੁੱਲ ਗਏ, ਐਸਾ ਰਸ, ਉਸ ਰਸ ਨੂੰ ਤੂੰ ਵਿਚਾਰਿਆ ਹੀ ਨਹੀਂ ਕਿ ਇਹ ਅਸਲ ਰਸ ਹੈ, ਇਹ ਮੈਨੂੰ ਆਇਆ ਹੈ ਕਿ ਨਹੀਂ ਆਇਆ। ਹਾਂਜੀ,
ਜਿਹ ਰਸ ਅਨ ਰਸ ਬੀਸਰ ਜਾਹੀ।
ਉਹ ਰਸ ਆ ਜਾਏ ਤੇ ਸਾਰੇ ਹੀ ਰਸ ਭੁੱਲ ਜਾਂਦੇ ਹਨ, ਬਾਕੀ ਰਸ ਫਿੱਕੇ ਪੈ ਜਾਂਦੇ ਹਨ। ਕਹਿੰਦੇ ਨੇ ਆਨ ਸਵਾਦ ਸਭ ਫਿੱਕਿਆ, ਚੱਖੜ ਨਿਰਨੋ ਡੀਠਾ। ਭਗਤ ਜਨਾਂ ਨੂੰ ਹੋਰ ਕੁਛ ਮਿੱਠਾ ਨਹੀਂ ਲੱਗਦਾ, ਉਹਦੇ ਗੁਣ ਮਿੱਠੇ ਲੱਗਦੇ, ਸਿਫਤ ਮਿੱਠੇ ਲੱਗਦੀ ਹੈ, ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ। ਹਾਂਜੀ,
ਰਹਾਉ
ਹਾਂਜੀ
ਜਾਨ ਅਜਾਨ ਭਈ ਹਮ ਬਾਵਰ।
ਜਾਣਦੇ ਬੁੱਝਦੇ ਅਸੀਂ ਅਣਜਾਣ ਤੇ ਝੱਲੇ ਹੋਏ ਫਿਰਦੇ ਹਾਂ। ਇੱਕ ਬਚਨ ਸ੍ਰੀ ਰਾਗ ਵਿੱਚੋਂ ਧੰਨ ਗੁਰੂ ਨਾਨਕ ਦੇਵ ਦਾ ਸਰਵਣ ਕਰੋ। ਇਹ ਬੜੇ ਅਟਲ ਫੈਸਲੇ ਨੇ ਜਿਹੜੇ ਉਹਨਾਂ ਦਿੱਤੇ ਨੇ। ਉਹਨਾਂ ਕਿਹਾ ਹੋ ਸਕਦਾ ਕਿਸੇ ਬੰਦੇ ਨੂੰ ਪੂਰੇ ਅੰਗ ਨਾ ਮਿਲੇ ਹੋਣ, ਜਨਮ ਤੋਂ ਨੇਤਰਹੀਣ ਹੋਵੇ, ਜਨਮ ਤੋਂ ਬੋਲਾ ਹੋਵੇ, ਜਨਮ ਤੋਂ ਦੂਲਾ ਹੋਵੇ, ਪੈਰ ਨਾ ਹੋਣ, ਹੱਥ ਨਾ ਹੋਣ, ਇਹ ਤਾਂ ਮੰਨਦੇ ਹਾਂ। ਪਰ ਸੁਰਤ ਉਸਨੇ ਸੂਝ ਹਰ ਇੱਕ ਨੂੰ ਦੇ ਕੇ ਭੇਜੀ ਹੈ, ਇਸੇ ਲਈ ਨੇਤਰਹੀਣ ਬੜੇ ਬੜੇ ਸਨਮਾਨਯੋਗ ਹੋਏ, ਕਿਉਂਕਿ ਸੂਝ ਹੈ ਉਹ ਸ਼ਬਦ ਜੇ। ਇੱਕ ਸੁਰਤ ਜੇਤੇ ਹੈ ਜੀ, ਸੁਰਤ ਵਿਹੂਣਾ ਕੋਈ ਨਾ ਕੀ। ਸੂਝ ਤੋਂ ਸੱਖਣਾ ਕੋਈ ਨਹੀਂ ਭੇਜਿਆ ਅੱਜ ਤੱਕ ਉਸਨੇ, ਜੇ ਹੀ ਸੁਰਤ ਤਿਹਾ ਤਿੰਨ ਰਾਹ, ਲੇਖਾ ਇੱਕੋ ਆਹੋ ਜਾਹੋ। ਜੈਸੀ ਸੁਰਤ ਸੂਝ ਦਿੱਤੀ ਉਹੋ ਜਿਹਾ ਰਸਤਾ ਅੱਗੇ ਬਣ ਲੱਗੇ ਹੈ। ਇਹ ਸੱਚ ਜੇ ਕਿ ਹਰ ਬੰਦੇ ਕੋਲ ਲੋੜ ਤੋਂ ਵੱਧ ਗਿਆਨ, ਗਿਆਨ ਤੇ ਇੰਨਾ ਹੈ ਕਿ ਬੰਦਾ ਬੰਦੇ ਕੋਲ ਖਲੋ ਜੇ, ਹਰ ਬੰਦਾ ਦੂਸਰੇ ਨੂੰ ਸਲਾਹ ਦੇਣ ਲਈ ਤਿਆਰ ਹੈ, ਮਤ ਦੇਣ ਵਾਸਤੇ ਤਿਆਰ, ਜਿੰਨੀ ਮਰਜ਼ੀ ਲੈ ਲਓ। ਮਤ ਲੈਣ ਵਾਲੇ ਘੱਟ ਨੇ, ਮਤ ਦੇਣ ਵਾਲੇ ਬਹੁਤ ਜ਼ਿਆਦਾ। ਹਰ ਬੰਦਾ ਸਿਆਣਾ, ਬੰਦੇ ਨੂੰ ਬੜਾ ਫਖਰ ਕਿ ਮੈਂ ਬਹੁਤ ਕੁਛ ਜਾਣਦਾ। ਜੇ ਤੂੰ ਜਾਣਦਾ ਹੈ ਤਾਂ ਫਿਰ ਇਹ ਵੀ ਕਿਉਂ ਨਹੀਂ ਜਾਣਦਾ ਕਿ ਨਾਮ ਰਸ ਆਇਆ ਹੈ ਕਿ ਨਹੀਂ। ਜਾਣ ਜਾਣਦੇ ਹੋਏ ਅਜਾਣ ਅਣਜਾਣ ਬਣੇ ਪਏ। ਕਬੀਰ, ਮਨ ਜਾਣਾ ਸਭ ਬਾਤ, ਇੱਕ ਦੋ ਚਾਰ ਨੇ ਸਾਰੀਆਂ ਗੱਲਾਂ ਜਾਣਦਾ। ਕਬੀਰ, ਮਨ ਜਾਣਾ ਸਭ ਬਾਤ, ਜਾਣਤ ਹੀ ਅਫਗਨ ਕਰ। ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਅਕਲ ਦਾ ਦੀਵਾ, ਸੂਝ ਦਾ ਦੀਵਾ ਤੇ ਇਹਦੇ ਕੋਲ ਹੈ ਤੇ ਖੂਹ ਚ, ਪਾਪਾਂ ਦੇ ਖੂਹ ਵਿੱਚ ਫਿਰ ਗਿਰਦਾ। ਕਿਸ ਬੰਦੇ ਨੂੰ ਪਤਾ ਨਹੀਂ ਕਿ ਚੋਰੀ ਬੁਰੀ ਹੈ, ਕਿਸੇ ਚੋਰ ਨੂੰ ਪੁੱਛ ਲਓ ਇੰਨਾ ਗਿਆਨ ਹੈ ਕਿ ਨਹੀਂ ਹੈ। ਕਿਸ ਨੂੰ ਨਹੀਂ ਪਤਾ ਕਿ ਸ਼ਰਾਬ ਬੁਰੀ, ਕਿਸ ਨੂੰ ਨਹੀਂ ਪਤਾ ਜੂਆ ਬੁਰਾ, ਕਿਸ ਨੂੰ ਨਹੀਂ ਪਤਾ ਪਾਪ ਬੁਰਾ। ਪਾਪ ਬੁਰਾ ਪਾਪੀ ਕੋ ਪਿਆਰਾ, ਇਹ ਜਾਣਦਾ ਚੰਗੀ ਤਰ੍ਹਾਂ ਬੁਰਾ ਹੈ ਲੇਕਿਨ ਫਿਰ ਪਿਆਰਾ ਕਰਦਾ, ਜਾਣਦਾ ਹੋਇਆ ਵੀ ਕਰਦਾ। ਜਾਣ ਅਜਾਣ ਭਏ ਹਮ ਬਾਵਰ, ਹਾਂਜੀ।
ਸੋਚ ਅਸੋਚ ਦਿਵਸ ਜਾਹੀ,
ਸੋਚ ਚੰਗੀ ਸੋਚ, ਅਸੋਚ ਜੋ ਨਹੀਂ ਸੀ ਸੋਚਣੀ ਚਾਹੀਦੀ ਉਹ ਵੀ ਦਿਨ ਚਲਾ ਜਾਂਦਾ। ਅਤੇ ਇੱਕ ਬਚਨ ਵੱਲ ਧਿਆਨ ਦੇਣਾ, ਜਿਹੜਾ ਬਹੁਤ ਬੁਰੇ ਤੋਂ ਬੁਰਾ ਬੰਦਾ ਜਿਹਨੂੰ ਕਹਿੰਦੇ ਹੁਣ ਪਾਪੀ ਤੋਂ ਪਾਕੀ, ਚੰਗੇ ਖਿਆਲ ਉਹਨੂੰ ਹੀ ਆਉਂਦੇ ਨੇ। ਕੋਈ ਐਸਾ ਬੁਰਾ ਨਹੀਂ ਜਿਹਨੂੰ ਚੰਗੇ ਖਿਆਲ ਨਾ ਆਉਣ, ਉਹਨੂੰ ਵੀ ਕਦੀ ਕਦੀ ਧਿਆਨ ਆਉਂਦਾ ਗੁਰਦੁਆਰੇ ਜਾਣਾ ਚਾਹੀਦਾ, ਉਹਨੂੰ ਵੀ ਧਿਆਨ ਆਉਂਦਾ ਨਾਮ ਜਪਣਾ ਚਾਹੀਦਾ, ਉਸਨੂੰ ਵੀ ਧਿਆਨ ਹੁੰਦਾ ਭਲਾ ਕਰਨਾ ਚਾਹੀਦਾ, ਕਰਦਾ ਕੋਈ ਨਹੀਂ। ਜਿਹੜਾ ਭਲੇ ਤੋਂ ਭਲਾ ਬੰਦਾ ਕਦੀ ਨਾ ਕਦੀ ਉਹਨੂੰ ਵੀ ਠੇਡਾ ਵੱਜ ਜਾਂਦਾ, ਉਹਨੂੰ ਵੀ ਬੁਰਾ ਧਿਆਨ ਆ ਜਾਂਦਾ। ਕਦਮ ਇਨਸਾਨ ਕਾ ਰਾਹੇ ਦਹਿਰ ਮੇਂ ਥਰ ਰਾਹੇ ਜਾਤਾ ਹੈ, ਚਲੇ ਕਿਤਨਾ ਵੀ ਕੋਈ ਬਚ ਕੇ ਠੋਕਰ ਖਾ ਹੀ ਜਾਤਾ ਹੈ। ਨਜ਼ਰ ਕਿਤਨੀ ਵੀ ਹੋ ਬੇਸ਼ੱਕ ਹਕਾਇਕ ਆਸ਼ਨਾ, ਫਿਰ ਵੀ ਹਜ਼ੂਮ ਕਸ਼ਮ ਕਸ਼ਮ ਆਦਮੀ ਘਬਰਾ ਹੀ ਜਾਤਾ ਹੈ। ਚੰਗੇ ਚੰਗੇ ਬੰਦੇ ਕਹਿੰਦੇ ਨੇ ਉਹ ਬੰਦੇ, ਇਹ ਜੀਵਨ ਇੱਕ ਅਖਾੜਾ ਹੈ ਅਤੇ ਖਲਕਤ ਹੈ ਤਮਾਸ਼ਾਈ, ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਏ। ਇਹ ਜੀਵਨ ਇੱਕ ਅਖਾੜਾ ਹੈ ਅਤੇ ਖਲਕਤ ਹੈ ਤਮਾਸ਼ਾਈ, ਮੈਂ ਜੀਵਨ ਖੇਲ ਵਿੱਚ ਭੁੱਲਦੇ ਬੜੇ ਇਨਸਾਨ ਵੇਖੇ ਨੇ, ਜੋ ਉੱਡਦੇ ਅਰਸ਼ 'ਤੇ ਪਾਲ ਵਿੱਚ ਪਟਕਦੇ ਫਰਸ਼ 'ਤੇ ਵੇਖੇ, ਮੰਗਦੇ ਭੀਖ ਗਲੀਆਂ ਵਿੱਚ ਕਈ ਸੁਲਤਾਨ ਵੇਖੇ, ਜਿਨ੍ਹਾਂ ਦੇ ਗੱਲ ਹੀਰਿਆਂ ਦੇ ਹਾਰ ਅਤੇ ਰੇਸ਼ਮ ਉਡਾਉਂਦੇ ਸੀ, ਸੁੱਕੇ ਟੁਕੜਿਆਂ ਨੂੰ ਤਰਸਦੇ ਉਹ ਇਨਸਾਨ ਵੇਖੇ ਨੇ। ਇਹ ਜੀਵਨ ਦੇ ਵਿੱਚ ਸਿਆਣਿਆਂ ਸਿਆਣਿਆਂ ਨੂੰ ਵੀ ਬੁਰੇ ਖਿਆਲ ਆ ਜਾਂਦੇ। ਕਈ ਵਾਰੀ ਐਸਾ ਹੁੰਦਾ ਬੁਰਾ ਖਿਆਲ ਆ ਜਾਏ ਅਤੇ ਬੁਰਾ ਕੰਮ ਤਾਂ ਬੰਦਾ ਉਸ ਵੇਲੇ ਕਰ ਦਿੰਦਾ, ਪਰ ਭਲਾ ਖਿਆਲ ਆਵੇ ਤਾਂ ਮੀਟਿੰਗਾਂ ਕਰਦਾ, ਸੋਚਦਾ ਕਰਾਂ ਕਿ ਨਾ ਕਰਾਂ, ਇਹ ਕਰਾਂ ਅਤੇ ਕਿਵੇਂ ਕਰਾਂ, ਬਸ ਟਾਈਮ ਲੰਘ ਜਾਂਦਾ, ਸਾਰਾ ਦਿਨ ਗਿਆ। ਸੋਚ ਆ ਸੋਚ ਦਿਵਸ ਜਾਏ, ਬਲਕਿ ਹੋਰ ਕਹਾਂ ਇਹ ਸੋਚਾਂ ਸੋਚਦਿਆਂ ਜਵਾਨੀ ਵੀ ਲੰਘ ਜਾਂਦੀ, ਬੁਢਾਪਾ ਵੀ ਲੰਘ ਜਾਂਦਾ। ਜਿਵੇਂ ਕਿਹਾ ਰਹਿਣ ਗਈ ਮਤ ਦਿਨ ਵੀ ਜਾਏ, ਰਹਿਣ ਕਾਲੇ ਕੇਸ ਜਵਾਨੀ ਅਤੇ ਬੁਢਾਪਾ ਕੀ ਹੈ ਦਿਨ ਚਿੱਟੇ ਕੇਸ, ਰਹਿਣ ਗਈ ਜਵਾਨੀ ਤੇ ਗਈ ਮਤ ਦਿਨ ਵੀ ਜਾਏ ਬੁਢਾਪਾ ਵੀ ਜਾਏ, ਭਵਰ ਗਏ ਕਾਲੇ ਭਵਰੇ ਚਲੇ ਗਏ, ਹੁਣ ਬਗਲੇ ਪਖੰਡੀ ਆ ਕੇ ਬੈਠ ਗਏ, ਭਵਰ ਗਏ ਬਗ ਬੈਠੇ ਆ, ਸੋਚੇ ਸੋਚ ਦਿਵਸ ਜਾਹੀ। ਹਾਂਜੀ।
ਇੰਦਰੀ ਸਾਬਲ ਨਿਬਲ ਬਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ।
ਇੰਦਰੀ ਸਬਲ ਭਾਵ ਵਾਸ਼ਨਾਵਾਂ ਸਬਲ ਨੇ, ਬਵੇਕ ਬੁੱਧ ਨਿਰਮਲ ਹੋ ਗਏ, ਉਹ ਨਿਰਬਲ ਹੋ ਗਈ, ਕਮਜ਼ੋਰ ਹੋ ਗਏ। ਇੰਦਰੀਆਂ ਸਬਲ ਹੋ ਗਈਆਂ, ਅੱਖਾਂ ਸਬਲ ਹੋ ਗਈਆਂ, ਬੁਰਾ ਵੇਖਦੀਆਂ ਨੇ, ਬਵੇਕ ਬੁੱਧ ਰੋਕਦੀ ਨਹੀਂ, ਕਮਜ਼ੋਰ ਹੈ। ਕੰਨ ਨਿੰਦਾ ਸੁਣਦੇ ਨੇ, ਸੁਣਨ ਲਈ ਇਹ ਬੜੇ ਬਲਵਾਨ ਹੋ ਗਏ, ਅਤੇ ਬਵੇਕ ਬੁੱਧ ਪਰੇਸ਼ਾਨ ਹੈ, ਉਹ ਨਿਰਮਲ ਨੇ, ਉਹ ਨਿਰਬਲ ਹੋ ਗਈ, ਕਮਜ਼ੋਰ ਹੋ ਗਈ। ਪਰਮਾਰਥ ਪ੍ਰਵੇਸ਼ ਨਹੀਂ, ਪਰਮਾਰਥ ਹੈ ਪਰਮ ਅਰਥ ਭਗਤੀ, ਪਰਮਾਤਮਾ ਦਾ ਨਾਮ, ਰੱਬ ਨਾਲ ਜੁੜਨਾ, ਇਸ ਵਿੱਚ ਪ੍ਰਵੇਸ਼ ਹੀ ਨਹੀਂ ਹੁੰਦਾ। ਇਸ ਘਰ ਵਿੱਚ ਕਹਿੰਦੇ ਨੇ ਇੱਥੇ ਤਾਂ ਫੇਰਾ ਕਦੀ ਵੱਜਦਾ ਹੀ ਨਹੀਂ, ਬੰਦਾ ਕੋਲੋਂ ਕੁਝ ਪਰਮਾਰਥ ਪ੍ਰਵੇਸ਼ ਨਹੀਂ, ਪਰਮਾਰਥ ਵਿੱਚ ਇਸਦਾ ਪ੍ਰਵੇਸ਼ ਨਹੀਂ ਹੁੰਦਾ, ਭਾਵ ਇਹ ਕਰਨ ਵਾਲਾ ਕੰਮ ਨਹੀਂ ਕਰਦਾ। ਹਾਂਜੀ।
ਕਹੀਅਤ ਆਨ ਅਚਾਰੀਅਤ ਅਨ ਕਾਸ਼,
ਕਹਿੰਦਾ ਤੇ ਕੁਛ ਹੋਰ ਸੱਚ ਇਹ ਹੈ। ਇੱਕ ਬੜੇ ਆਲਮ ਦੀ ਗੱਲ ਯਾਦ ਆਈ, ਉਹ ਕਹਿੰਦਾ ਬੰਦਾ ਗੱਲਾਂ ਬੜੀਆਂ ਚੰਗੀਆਂ ਕਰਦਾ, ਕੰਮ ਬਹੁਤ ਮਾੜੇ ਕਰਦਾ। ਜਿਸ ਵੇਲੇ ਤੇ ਜੋ ਜੋ ਤੇ ਵਿਖਾਉਣਾ ਨਾ ਕਿਸੇ ਨੂੰ, ਉਹ ਤੇ ਲਿਪ ਪੋਚ ਉੱਪਰੋਂ ਪੋਚਾ ਪਾਚਾ ਕਰ ਲਿਆ, ਤੇ ਅੰਦਰੋਂ ਜਿਹੜਾ ਹੈ ਉਹਦਾ ਕੀ ਹਾਲ ਹੈ, ਦੋ ਪ੍ਰਮਾਣ ਦੇ ਆ। ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸੱਜਣ ਠੱਗ ਨੂੰ ਕਿਹਾ ਸੀ ਨਾ, ਕਹਿਣ ਲੱਗੇ ਤੇਰਾ ਹਾਲ ਉਹ ਹੀ, ਬਲਕਿ ਆਪਣੇ ਨਾਲ ਜੋੜ ਕੇ ਕਹਿ ਦਿੱਤਾ ਕਿ ਕੰਧਾਂ ਬਾਹਰੋਂ ਚਿਤਰੀਆਂ ਹੋਣ ਤੇ ਅੰਦਰੋਂ ਮਕਾਨ ਢੱਠਾ ਹੋਵੇ। ਹੁਣ ਸਵਾਲ ਹੈ ਕਿ ਮਕਾਨ ਵੇਖਣ ਵਾਸਤੇ ਨੇ ਕਿ ਰਹਿਣ ਵਾਲੇ ਨੇ? ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਢੱਠੀਆਂ ਗਾਮਣਾ ਆਮਣੀ ਵਿੱਚੋਂ ਸੱਖੜੀਆਂ। ਬੰਦਾ ਸਮਾਜ ਦਾ ਫਿਕਰ ਤੇ ਕਰਦਾ, ਧਰਮ ਦਾ ਨਹੀਂ। ਧਰਮ ਦਾ ਕਰੇਗਾ ਤੇ ਫਿਰ ਤੇ ਮਨ ਪਵਿੱਤਰ ਚਾਹੀਦਾ, ਤੇ ਸਮਾਜ ਦਾ ਕਰੇਗਾ ਬਾਹਰੋਂ ਕੱਪੜੇ ਚੰਗੇ ਚਾਹੀਦੇ, ਬਾਹਰੋਂ ਠੀਕ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਪਰਮਾਤਮਾ ਤੇ ਤੋਰੇ ਅੰਦਰ ਵੇਖਦਾ, ਉਹਨੇ ਬਾਹਰੋਂ ਬਾਹਰੋਂ ਨਹੀਂ ਵੇਖਣਾ। ਜਿਨ੍ਹਾਂ ਦਾ ਹਿਰਦਾ ਸ਼ੁੱਧ ਆ, ਅੰਦਰੋਂ ਪਵਿੱਤਰ ਨੇ, ਰੱਬ ਦੇ ਘਰ ਪ੍ਰਵਾਹ ਨੇ। ਹੁਣ ਕਹਿੰਦੇ ਕੁਛ ਹੋਰ, ਅਚਰੀਅਤ ਦਾ ਅਰਥ ਹੁੰਦਾ ਆਚਰਨ, ਆਚਰਨ ਕੁਛ ਹੋਰ ਹੈ, ਸਮਝਣਾ ਪਰੇ ਅਪਰ ਮਾਇਆ। ਇਹ ਮਾਇਆ ਦਾ ਪਾਰਾਵਾਰ ਨਹੀਂ, ਬੰਦੇ ਨੂੰ ਇਹ ਸੋਝੀ ਨਹੀਂ ਆਉਂਦੀ ਕਿ ਮੈਂ ਕੀ ਕਰਨ ਵਾਸਤੇ ਆਇਆ। ਵਿਵੇਕ ਬੁੱਧ ਅੰਦਰੋਂ ਜਾਗਦੀ ਨਹੀਂ, ਮਲੀਨ ਬੁੱਧ ਨਾਲ ਜੀ ਜਾਂਦਾ। ਇੰਝ ਹੈ, ਤੁਹਾਨੂੰ ਐਸਾ ਬੰਦਾ ਤੇ ਕੋਈ ਨਿਭਾਗਾ ਮਿਲੇਗਾ ਕਿ ਘਰ ਕੱਪੜੇ ਸੁੰਦਰ ਹੋਣ ਤੇ ਮਹਿਲੇ ਕੁਚੈਲੇ ਕੱਪੜੇ ਪਾ ਕੇ ਉਹ ਜੀਵਨ ਬਤੀਤ ਕਰ ਦੇਵੇ। ਸ਼ਾਇਦ ਮਿਲਣ ਪਰ ਘੱਟ, ਪਰ ਐਸੇ ਬੰਦੇ ਤੇ ਹੈਨ ਕਿ ਪਵਿੱਤਰਤਾ ਨਿਰਮਲਤਾ ਹੈ ਪਰ ਮੈਲੇ ਮਨ ਨਾਲ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ, ਮੈਲੀ ਮਤ ਨਾਲ ਹੀ। ਧਿਆਨ ਹੀ ਨਹੀਂ ਆਉਂਦਾ, ਮਤ ਪਵਿੱਤਰ ਵੀ ਹੋ ਸਕਦੀ ਹੈ, ਸਾਫ਼ ਵੀ ਹੋ ਸਕਦੀ ਹੈ। ਬੜੇ ਸਰੋਵਰ, ਇਹ ਸਤਸੰਗ ਸਰੋਵਰ ਨੇ, ਇਹ ਧੋਣ ਵਾਸਤੇ ਹੀ ਨੇ ਕਿ ਗੁਰਦੁਆਰੇ ਕੀ ਨੇ, ਜਾਓ ਮਤ ਧੋ ਲਓ। ਪਰ ਇਹ ਮਤ ਪਾਪਾਂ ਕੇ ਸੰਗ ਇਹ ਧੋਪੇ ਨਾ ਮੈਂ ਕਰਾਂ, ਇੱਥੇ ਆ ਕੇ ਘੜ ਲਓ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਇਹ ਮਾਇਆ ਦਾ ਪਾਰਾਵਾਰ ਨਹੀਂ, ਕੋਈ ਸਮਝ ਸੂਝ ਹੀ ਨਹੀਂ ਆਉਂਦੀ, ਇਹ ਝੱਲਾ ਹੀ ਰਹਿ ਜਾਂਦਾ, ਇਹ ਪਰਮਾਰਥ ਵਿੱਚ ਪ੍ਰਵੇਸ਼ ਹੀ ਨਹੀਂ।
ਹਾਂਜੀ, ਕਹਿ ਰਵਿਦਾਸ ਉਦਾਸ ਉਦਾਸ ਮਤ।
ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਉਦਾਸ ਹੋ ਗਿਆ। ਆਮ ਕਰਕੇ ਅਸੀਂ ਉਦਾਸ ਕਦੋਂ ਹੁੰਦੇ ਹਾਂ? ਧਨ ਦਾ ਘਾਟਾ ਪੈ ਜਾਏ, ਜੋ ਮਿਲਣਾ ਸੀ ਨਹੀਂ ਮਿਲਿਆ, ਬੱਚੇ ਨੇ ਗੱਲ ਨਹੀਂ ਮੰਨੀ, ਪਤਨੀ ਨੇ ਗੱਲ ਸੁਣੀ ਨਹੀਂ, ਕੋਈ ਰਿਸ਼ਤੇਦਾਰ ਜਿਹੜਾ ਸੀ ਉਹਦੇ ਕੋਲੋਂ ਆਸ ਪੂਰੀ ਨਹੀਂ ਹੋਈ, ਉਦਾਸ ਹੋ ਜਾਂਦੇ ਹੋ। ਉਹ ਕਹਿੰਦੇ ਨੇ ਮੈਂ ਇਹਨਾਂ ਗੱਲਾਂ ਤੋਂ ਪਹਿਲੇ ਹੀ ਉਦਾਸ ਹਾਂ, ਮੈਂ ਉਦਾਸ ਹੋਇਆ ਇਸ ਖੋਟੀ ਮਤ ਤੋਂ, ਮੈਂ ਉਦਾਸ ਹੁਣ ਹੋ ਗਿਆ ਇਹ ਮਲੀਨ ਬੁੱਧੀ ਤੋਂ। ਮੈਂ ਤੇ ਹੁਣ ਤੁਹਾਡੇ ਅੱਗੇ ਅਰਦਾਸ ਕਰਦਾ ਕਿ ਇਹ ਸਭ ਕੁਛ ਛੱਡਿਆ, ਹੁਣ ਤੇ ਮਨ ਨੂੰ ਕਹਿ ਰਹੇ ਹਾਂ ਮਨ ਪਾਪ ਕਰਤ ਤੂੰ ਸਦਾ ਸੰਗ, ਪਰ ਹਰ ਕੋਪ ਕਰੋ ਜੀ ਦਇਆ। ਕੋਪ ਦਾ ਅਰਥ ਹੁੰਦਾ ਕ੍ਰੋਧ, ਗੁੱਸਾ, ਕਿ ਸਾਡੇ ਜੀਵਾਂ ਤੇ ਗੁੱਸਾ ਨਾ ਕਰਿਓ, ਸਾਡੇ ਤੇ ਦਇਆ ਕਰੋ। ਉਸਦਾ ਕਾਰਨ ਹੈ ਤੁਸੀਂ ਆਪ ਹੀ ਤੇ ਸਾਨੂੰ ਬਣਾਇਆ ਤੇ ਬਣਾਇਆ ਮਿੱਟੀ ਤੋਂ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਕਹਿੰਦੇ ਨੇ ਸਾਨੂੰ ਮਿੱਟੀ ਤੋਂ ਬਣਾਇਆ ਤੁਸੀਂ, ਤੇ ਮਿੱਟੀ ਦਾ ਧੋਵਾਂਗੇ ਤੇ ਚਿੱਕੜ ਬਣ ਜਾਏਗਾ, ਹੋਰ ਕੀ ਬਣੇਗਾ? ਜੇ ਧੋਵਾਂਗੇ ਤੇ ਚਿੱਕੜ ਬਣ ਜਾਏਗਾ, ਹੋਰ ਕੀ ਬਣੇਗਾ? ਮਾਟੀ ਕਾ ਕਿਆ ਧੋਪੇ ਸਵਾਮੀ, ਮਾਨਸ ਕੀ ਗਤ ਇਹੀ। ਇੱਕ ਬਚਨ ਹੈ, ਤੇਰੇ ਜੀ ਜੀਆਂ ਕਾ ਧੋਏ, ਕਿਤ ਕੋ ਸਾਹਿਬ ਆਵੇ ਰੋਏ, ਜੇ ਤੂੰ ਸਾਹਿਬ ਆਵੇ ਰੋਏ, ਤੂੰ ਉਹਨਾਂ ਕਾ ਤੇਰੇ ਉਹ ਤੇਰੇ ਹਾਂ ਸਾਨੂੰ ਬਖਸ਼ ਲੈ, ਪਰ ਹਰ ਕੋਪ ਕਰੋ ਜੀ ਦੈ। ਅੱਜ ਦੋ ਇਤਿਹਾਸਕ ਦਿਨ ਵੀ ਹਨ, ਉਹਨਾਂ ਦੇ ਸੰਬੰਧ ਵਿੱਚ ਕਹਿਣਾ ਬੜਾ ਜ਼ਰੂਰੀ। ਸਵੇਰੇ ਸਵੇਰ ਅੰਮ੍ਰਿਤ ਵੇਲੇ ਆਪ ਕੀਰਤਨ ਸੁਣ ਰਹੇ ਸੋ, ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਸਾਹਿਬ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਹੈ, ਅਤੇ ਸਾਹਿਬ ਗੁਰੂ ਹਰਕਿਸ਼ਨ ਸਾਹਿਬ ਬਾਲਾ ਪ੍ਰੀਤਮ ਉਹਨਾਂ ਦਾ ਗੁਰਿਆਈ ਗੱਦੀ ਇਹ ਦਿਵਸ ਹੈ। ਰਹਿੰਦਾ ਸਮਾਂ ਜਿਹੜਾ ਹੈ ਇਸ ਸੰਬੰਧ ਵਿੱਚ ਥੋੜ੍ਹੀ ਥੋੜ੍ਹੀ ਵਿਚਾਰ ਕਰਾਂਗੇ। ਸਾਹਿਬ ਗੁਰੂ ਹਰ ਰਾਏ ਸਾਹਿਬ ਸਨ 1630 ਵਿੱਚ ਕੀਰਤਪੁਰ ਸਾਹਿਬ ਮਾਤਾ ਨਿਹਾਲ ਕੌਰ, ਪਿਤਾ ਬਾਬਾ ਗੁਰਦਿੱਤਾ ਜੀ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਬੇਟੇ ਸਨ, ਪੰਜ ਬੇਟੇ ਇੱਕ ਧੀ ਸੀ, ਬਾਬਾ ਗੁਰਦਿੱਤਾ, ਬਾਬਾ ਸੂਰਜ ਮੱਲ, ਬਾਬਾ ਅਣੀ ਰਾਏ, ਬਾਬਾ ਟਲ ਰਾਏ, ਗੁਰੂ ਤੇਗ ਬਹਾਦਰ ਸਾਹਿਬ ਅਤੇ ਬੀਬੀ ਵੀਰੋ, ਇਹ ਸਭ ਤੋਂ ਵੱਡੇ ਬੇਟੇ ਸਨ। ਇਹਨਾਂ ਦੇ ਘਰ ਕੀਰਤਪੁਰ ਸਾਹਿਬ ਪ੍ਰਕਾਸ਼ ਹੋਇਆ। 14 ਕੁ ਸਾਲ ਦੀ ਉਮਰ ਸੀ ਜਿਸ ਵੇਲੇ ਗੁਰਿਆਈ ਦੀ ਬਖਸ਼ਿਸ਼ ਹੋਈ। ਪਿਤਾਮਾ ਬੜਾ ਪਿਆਰ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਨਾਲ, ਸਾਖੀਓ ਪ੍ਰਸਿੱਧ ਨੇ। ਮੈਂ ਥੋੜ੍ਹਾ ਥੋੜ੍ਹਾ ਉਹਨਾਂ ਨੂੰ ਛੂੰਹਦਾ ਜਾਵਾਂ ਕਿ ਸਾਖੀ ਸੁਣੀ ਹੋਵੇਗੀ ਕਿ ਬਾਗ ਵਿੱਚ ਟਹਿਲ ਰਹੇ ਸਨ ਅਤੇ ਅੱਗੇ ਨਿਕਲ ਗਏ ਸਤਿਗੁਰੂ ਅਤੇ ਗੁਰੂ ਹਰਿਰਾਏ ਸਾਹਿਬ ਪਿੱਛੇ ਬੈਠੇ ਨੇ। ਬੜੇ ਉਦਾਸ ਹੋ ਕੇ ਬੈਠੇ ਨੇ, ਕਹਿੰਦੇ ਨੇ ਕਿਉਂ ਬੈਠੇ? ਕਹਿਣ ਲੱਗੇ ਜੀ ਫੁੱਲ ਟੁੱਟ ਗਏ। ਕਿਉਂ ਟੁੱਟਾ? ਤੁਸੀਂ ਤੋੜੇ ਆ। ਕਹਿਣ ਲੱਗੇ ਨਹੀਂ, ਚੋਲੇ ਨਾਲ ਲੜ ਕੇ। ਕਹਿਣ ਲੱਗੇ ਦਾਮਨ ਸੰਕੋਚ, ਚਲੋ ਸ਼ਕਤੀ ਵੱਡੀ ਹੋਵੇ ਨਾ ਅਤੇ ਹੋਸ਼ ਨਾਲ ਤੁਰੀਦਾ। ਇੱਕ ਸੰਕੇਤ ਕਰ ਦਿੱਤਾ ਕਿ ਸ਼ਕਤੀ ਜਿਹੜੀ ਹੈ ਸੁਖਦਾਈ ਹੈ ਜੇ ਕਾਬੂ 'ਚ ਰਹੇ। ਤੁਹਾਨੂੰ ਬੇਨਤੀ ਕਰਾਂ, ਸਾਡੇ ਕੋਲ ਸ਼ਕਤੀਆਂ ਅੱਜ ਤਾਂ ਬਹੁਤ ਆ ਗਈਆਂ। ਹਰ ਬੰਦੇ ਕੋਲ ਸ਼ਕਤੀ ਹੈ, ਸਾਈਕਲ ਵੀ ਤਾਂ ਇੱਕ ਸ਼ਕਤੀ, ਪੈਦਲ ਤੁਸੀਂ ਇੰਨਾ ਨਹੀਂ ਚੱਲ ਸਕਦੇ, ਪਰ ਬ੍ਰੇਕਾਂ ਠੀਕ ਹੋਣ, ਮੋਟਰਸਾਈਕਲ ਹੋਰ ਸ਼ਕਤੀ, ਕਾਰ ਹੋਰ ਸ਼ਕਤੀ ਹੈ। ਪਰ ਜੇ ਬੇਕਾਬੂ ਹੋ ਜਾਏ, ਭਾਵੇਂ ਆਪ ਮੁੱਲ ਖਰੀਦੇ ਆ, ਜਾਨ ਲੈ ਲੈਗੀ। ਸ਼ਕਤੀ ਕਾਬੂ ਵਿੱਚ ਹੋਈ, ਚੋਲੇ ਖੁੱਲ੍ਹੇ ਪੈਣੀਏ ਅਤੇ ਜ਼ਰਾ ਸੰਕੋਚ ਕੇ ਚੱਲੀਦਾ। ਉਹ ਸਾਰੀ ਉਮਰ ਝੋਲਾ ਫੜ ਕੇ ਤੁਰਦੇ ਰਹਿ। ਉਹਨਾਂ ਦੇ ਬਾਰੇ ਪ੍ਰਸਿੱਧ ਗਾਥਾਵਾਂ ਨੇ ਕਿ ਦਾਰਾ ਸ਼ਿਕੋਹ ਨਾਲ ਸਾਰੇ ਦੇਸ਼ ਦੇ ਫਕੀਰ ਬੜਾ ਪਿਆਰ ਕਰਦੇ ਸਨ। ਔਰੰਗਜ਼ੇਬ ਨੇ ਜਦੋਂ ਪਿੱਛਾ ਕੀਤਾ, ਹੁਣ ਸ੍ਰੀ ਸਾਹਿਬ ਦੇ ਮਿਆਨ 'ਚੋਂ ਨਹੀਂ ਕੱਢੀ, 2200 ਸਵਾਰ ਨਾਲ ਰੱਖੇ, ਲੇਕਿਨ ਬੇੜੀਆਂ ਵਾਲਿਆਂ ਨੂੰ ਕਾਬੂ ਕਰ ਲਿਆ, ਬੇੜੀਆਂ ਪਾਰ ਨਹੀਂ ਗਈਆਂ, ਔਰੰਗਜ਼ੇਬ ਦੀਆਂ ਫੌਜਾਂ ਅਟਕੀਆਂ ਰਹੀਆਂ, ਦਾਰਾ ਅੱਗੇ ਨਿਕਲ ਗਿਆ। ਗੁਰੂ ਹਰਿਰਾਏ ਸਾਹਿਬ ਜਿੱਥੇ ਫੁੱਲ ਵੇਖ ਕੇ ਵੀ ਉਦਾਸ ਹੋ ਜਾਂਦੇ ਨੇ, ਉੱਥੇ ਸਖ਼ਤ ਕਿੰਨੇ ਨੇ, ਉੱਥੇ ਸਿਧਾਂਤ ਨਾਲ ਕਿੰਨੇ ਖੜੇ ਨੇ। ਬੇਟਾ ਜਾਂਦਾ ਸਮਝਾਇਆ, ਬਾਕੀ ਭਾਈ ਸਭੇ ਗੱਲਾਂ ਵਿਸਰਨ, ਇੱਕੋ ਵਿਸਰਨਾ ਜਾਓ। ਇੱਕ ਗੱਲ ਇਹ ਕਦੀ ਨਾ ਭੁੱਲਣੀ ਕਿ ਗੁਰੂ ਨਾਨਕ ਦੇਵ ਦਾ ਸਿਰ ਸਭ ਤੋਂ ਉੱਚਾ ਰਿਹਾ, ਕਿਸੇ ਬਾਦਸ਼ਾਹ ਦੇ ਅੱਗੇ ਨਾ ਝੁਕੇ। ਗੁਰੂ ਨਾਨਕ ਦੇਵ ਦਾ ਸੀਸ ਕੀ ਹੈ? ਸ਼ਬਦ, ਉਹਨਾਂ ਦਾ ਸਿਧਾਂਤ, ਇਹਨੂੰ ਉੱਚੇ ਰੱਖਣਾ, ਇਹ ਭੁੱਲਣਾ ਨਹੀਂ। ਲੇਕਿਨ ਰਾਮ ਰਾਏ 72 ਕਰਾਮਾਤਾਂ ਦਾ ਜ਼ਿਕਰ ਆ, ਉਹ ਸ਼ਾਹੀ ਰੋਬ ਥੱਲੇ ਆ ਗਿਆ। ਇੱਕ ਵਿਦਵਾਨ ਨੇ ਕਿਹਾ, ਜਿਸ ਵੇਲੇ ਸੱਚ ਜਾਣਨ ਵਾਲਾ, ਹੁਣ ਉਹ ਬਾਣੀ ਦੇ ਅਰਥ ਜਾਣਦੇ ਸਨ, 14 ਸਾਲ ਦੀ ਉਮਰ ਸੀ, 14 ਸਾਲ ਦੀ ਉਮਰ ਦੇ ਹੀ ਗੁਰੂ ਹਰਿਰਾਏ ਸਾਹਿਬ ਗੁਰੂਆਈ ਗੱਦੀ 'ਤੇ ਬਿਰਾਜਮਾਨ ਹੋਏ ਅਤੇ 14 ਸਾਲ ਦੇ ਰਾਮ ਰਾਏ ਸਨ। ਜਾਣਦੇ ਹੋਏ ਵੀ ਉਸ ਸ਼ਾਹੀ ਰੋਬ ਥੱਲੇ ਆ ਕੇ ਔਰੰਗਜ਼ੇਬ ਨਾਲ ਨਾਰਾਜ਼ ਹੋ ਜਾ, ਇਹ ਨਾ ਸੋਚਿਆ ਮੈਂ ਤਾਂ ਗੁਰੂ ਨਾਨਕ ਦੇਵ ਨੂੰ ਨੀਵਾਂ ਕਰ ਰਹੇ ਹਾਂ। ਇਕਬਾਲ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦਾ ਆਕਾਸ਼ ਦੇ ਸੀਨੇ ਵਿੱਚੋਂ ਆਹਾਂ ਉੱਠਦੀਆਂ ਨੇ। ਸੱਚ ਨੂੰ ਜਾਣਨ ਵਾਲਾ ਮਰਦ ਜਦੋਂ ਕਿਸੇ ਦੇ ਰੋਬ ਥਾਪ ਥੱਲੇ ਆ ਜਾਂਦਾ, ਸੀਨੇ ਅਫਲਾਕ ਸੇ ਉੱਠਤੇ ਹੈ ਆਹੇ ਸੋਜਨਾਕ, ਮਰਦ ਹੱਕ ਹੋਤਾ ਹੈ ਜਬ ਮਰੂਬ ਸੁਲਤਾਨੋ ਅਮੀਰ। ਅਮੀਰਾਂ ਦੇ ਨਾਲ ਉਹਨਾਂ ਦੇ ਕੋਲ ਰਹਿ ਕੇ ਤੇ ਸੱਚ ਨਾ ਕਹਿਣਾ। ਉਹ ਕਹਿੰਦੇ ਨੇ ਆਕਾਸ਼ ਵੀ ਰੋਂਦਾ ਕਿ ਇਹ ਕੀ ਹੋ ਗਿਆ। ਹੁਣ ਜਿਹੜੇ ਸਿਧਾਂਤ ਨਾਲ ਜੂਣ ਵਾਲੇ ਸਨ ਉਹ ਸਿੱਖਾਂ ਸਾਥ ਛੱਡਿਆ, ਕਹਿਣ ਲੱਗੇ ਪਾਤਸ਼ਾਹ ਸਾਹਿਬਜ਼ਾਦਾ ਡੋਲ ਗਿਆ। ਹੁਣ ਜਿੱਥੇ ਨਾ ਕੋਈ ਪ੍ਰਭਾਵ ਕਬੂਲਦਾ, ਨਾ ਧਨ ਦਾ ਵੇਖਿਆ ਨੁਕਸਾਨ ਨਾ ਹੋ ਜਾਏ, ਸੱਚ ਨੂੰ ਛੱਡ ਜਾਂਦਾ, ਪਰਿਵਾਰ ਦਾ ਪਰਿਵਾਰ ਵਾਸਤੇ ਝੂਠ ਬੋਲ ਲੈਂਦਾ, ਉਹ ਆਪਣਿਆਂ ਵਾਸਤੇ ਆਪਣਤ ਵਾਸਤੇ ਕਰ ਜਾਂਦਾ। ਪਰ ਗੁਰੂ ਸਾਹਿਬ ਨੇ ਐਸਾ ਨਹੀਂ ਕੀਤਾ। ਉਹਨਾਂ ਨੇ ਕਿਹਾ ਨਹੀਂ ਭਈ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਸ ਨੇ ਗੁਰਬਾਣੀ ਦਾ ਪੱਲਾ ਛੱਡ ਦਿੱਤਾ, ਸਿੱਖ ਸਿਧਾਂਤਾਂ ਦਾ ਪੱਲਾ ਛੱਡ ਦਿੱਤਾ, ਮੈਂ ਉਸ ਨੂੰ ਛੱਡਿਆ। ਗੁਰੂ ਅਮਰਦਾਸ ਜੀ ਦਾ ਇੱਕ ਬਚਨ ਧਿਆਨ ਚ ਲਾਓ, ਸੋ ਸਿੱਖ ਸਖਾ ਬੰਦ ਪਿਆ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਰਾਮ ਰਾਏ ਗੁਰੂ ਦੇ ਭਾਣੇ 'ਚ ਨਹੀਂ ਚੱਲੇ, ਆਪਣੇ ਭਾਣੇ ਵਿੱਚ ਚੱਲੇ ਆ। ਹੁਣ ਦਿੱਤਾ ਕਿ ਔਰੰਗਜ਼ੇਬ ਖੁਸ਼ ਹੋ ਗਿਆ, ਜ਼ਮੀਨ ਮਿਲ ਗਈ, ਔਰ ਦੇਹਰਾਦੂਨ ਵਾਲਾ ਇਲਾਕਾ ਖੁਰਵਦੀ ਹੋਰ ਪਿੰਡ ਪੰਜ ਚਾਰ ਮਿਲ ਗਏ। ਲੇਕਿਨ ਸਿੱਖ ਸੰਗਤਾਂ ਦਾ ਪਿਆਰ ਗਿਆ, ਗੁਰੂ ਤੋਂ ਦੂਰ ਹੋ ਗਿਆ, ਸਾਰੀ ਉਮਰ ਝੁਰਦਾ ਰਿਹਾ। ਅਖੀਰ ਪਾਉਂਟਾ ਸਾਹਿਬ ਬੇੜੀ 'ਚ ਬੈਠ ਕੇ ਕਿਹਾ ਸੀ, ਮੈਂ ਸਾਰਾ ਜ਼ਿੰਦਗੀ ਜਿਹੜੀ ਆਪਣੀ ਦੁੱਖ 'ਚ ਬਿਤਾਈ ਮੈਨੂੰ ਬਖਸ਼ ਲਓ, ਤੁਹਾਡੀ ਬੇੜੀ 'ਚ ਆ ਕੇ ਬੜਾ ਸੁੱਖ ਮਿਲਿਆ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਜਿਹੜਾ ਗੁਰੂ ਨਾਨਕ ਦੇਵ ਦੇ ਬੇੜੇ 'ਚ ਉਤਰ ਕੇ ਔਰੰਗਜ਼ੇਬ ਦੇ ਬੇੜੇ 'ਚ ਬੈਠ ਜਾਏ, ਦੁਖੀ ਨਾ ਹੋਵੇਗਾ ਤਾਂ ਹੋਰ ਕੀ ਹੋਵੇਗਾ। ਭਾਈ ਜੱਸਾ ਕਤਲ ਕਰ ਦਿੰਦਾ ਗੁਰੂ ਕੇ ਚੌਰ ਬਰਦਾਰ ਨੂੰ। ਹੁਣ ਇਹ ਚੌਰ ਬਰਦਾਰ ਨੂੰ ਕਤਲ ਕਰ ਦਿੱਤਾ, ਸਤਿਗੁਰ ਭਾਈ ਗੌਰਾ ਜੱਸੇ ਨੂੰ ਕਤਲ ਕਰ ਦਿੰਦਾ, ਚੌਰ ਬਰਦਾਰ ਸੀ, ਬੜੀ ਸਖਤੀ ਵਰਤੀ, ਬੜੀ ਮੁਸ਼ਕਲ ਨਾਲ ਉਸ ਨੂੰ ਬਖਸ਼ਿਆ। ਨਹੀਂ ਤਾਂ ਕਿਹਾ ਇਹ ਜਾਨਵਰਾਂ ਵਾਲਾ ਕੰਮ ਕੀਤਾ। ਸਤਿਗੁਰੂ ਜੀ ਰੂਹਾਨੀ ਅੱਡੇ ਅੱਡੇ ਭੰਡਾਰ ਨੇ, ਕਹਿੰਦੇ ਨੇ ਮੁਰਦੇ ਵੀ ਜ਼ਿੰਦਾ ਹੋ ਗਏ, ਸਿਧਾਂਤ ਨਾਲ ਇੱਕ ਨਾਲ ਖੜੇ ਨੇ। ਜਿੱਥੇ ਫੁੱਲ ਦਾ ਫਿਕਰ ਕਰਦੇ ਨੇ ਉੱਥੇ ਉਹਨਾਂ ਨੇ ਵੱਡੀ ਤੋਂ ਵੱਡੀ ਔਕੜ ਜਿਹੜੀ ਉਹਦਾ ਵੀ ਸਾਹਮਣਾ ਕੀਤਾ। ਜ਼ਿਆਦਾ ਸਮਾਂ ਨਹੀਂ, ਅੱਗੇ ਬੇਨਤੀ ਕਰਾਂ, ਰਾਮ ਰਾਏ ਭਾਵੇਂ ਵੱਡਾ ਸੀ, ਗੁਰਿਆਈ ਕੋ ਵਿਰਾਸਤ ਨਹੀਂ ਤਾਂ ਵੱਡੇ ਨੂੰ ਮਿਲਦੀ ਨਹੀਂ। ਗੁਰੂ ਹਰਕਿਸ਼ਨ ਸਾਹਿਬ ਕੋਈ 5.25 ਸਾਲ ਦੀ ਉਮਰ ਹੈ, ਇਹਨਾਂ ਦਾ ਵੀ ਪ੍ਰਕਾਸ਼ ਇੱਥੇ ਕੀਰਤਪੁਰ ਹੋਇਆ। ਮਾਤਾ ਦਾ ਨਾਂ ਸੀ ਕਿਸ਼ਨ ਕੌਰ, ਪਿਤਾ ਹਰ ਰਾਏ। ਸਿੱਖ ਵਿਦਵਾਨਾਂ ਦਾ ਮੱਤ ਹੈ ਕਿ ਇਹ ਨਾਂ ਜਿਹੜਾ ਮਿਲਿਆ ਨਾ, ਮਾਂ ਪਿਤਾ ਦਾ ਮਾਤਾ ਪਿਤਾ ਦਾ ਰਲ ਕੇ ਮਿਲਿਆ। ਹਰ ਮਿਲ ਗਿਆ ਪਿਤਾ ਵੱਲੋਂ, ਅਤੇ ਕ੍ਰਿਸ਼ਨ ਜਿਹੜਾ ਸੀ ਮਾਤਾ ਵੱਲੋਂ ਮਿਲ ਗਿਆ, ਕਿਸ਼ਨ ਕੌਰ ਹਰ ਕਿਸ਼ਨ। ਸਤਿਗੁਰੂ ਪਾਤਸ਼ਾਹ ਨੂੰ ਇਹ ਵੇਖ ਕੇ ਕੁਛ ਵਿਦਵਾਨਾਂ ਗਏ, ਛੋਟੇ ਸਨ, ਇੱਥੇ ਕਰਜ਼ ਕਰਾਂ, ਦੀਵੇ ਛੋਟੇ ਵੱਡੇ ਜ਼ਰੂਰ ਹੁੰਦੇ ਨੇ, ਛੋਟੇ ਨੂੰ ਕਹਿ ਦਿੰਦੇ ਹਾਂ ਦੀਵੀ, ਦੀਵਾਲੀ 'ਤੇ ਬੜੇ ਬੰਨੇ ਨੇ ਦੀਵੇ, ਵੱਡਾ ਹੋ ਸਕਦਾ ਛੋਟਾ, ਲੇਕਿਨ ਜਿਹੜੀ ਜੋਤ ਜਗ ਰਹੀ ਹੈ ਨਾ ਉਹ ਛੋਟੀ ਵੱਡੀ ਨਹੀਂ ਹੁੰਦੀ। ਤੁਸੀਂ ਛੋਟੀ ਜਿਹੀ ਦੀਵੀ ਤੋਂ ਕਰੋੜਾਂ ਦੀਵੇ ਜਗਾ ਲਓ, ਫਿਰ ਛੋਟੀ ਕਿਵੇਂ ਹੋਈ? ਜੋਤ ਛੋਟੀ ਨਹੀਂ, ਅਤੇ ਗੁਰੂ ਸਰੀਰ ਨਹੀਂ, ਗੁਰੂ ਜੋਤ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ, ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਮਿਲਾ ਜਗਾਈ ਹਨ ਦੀਵੇ ਤੇ ਜਿਉਂ ਦੀਵਾ ਬਲਿਆ। ਇਹ ਜੋਤੀ ਜੋਤ ਸਮਾਉਣ ਦਾ ਜਿਹੜਾ ਅਸਲ ਅਰਥ ਹੈ ਉਹ ਕੀ ਹੈ? ਇੱਕ ਗੁਰੂ ਸਰੀਰ ਚੋਂ ਜਾਮੇ ਚੋਂ ਨਿਕਲ ਕੇ ਦੂਸਰੇ ਵਿੱਚ ਚਲੀ ਗਏ, ਉੱਥੇ ਸਮਾ ਗਏ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਕਿਸੇ ਕਬਰ 'ਚੋਂ ਨਾ ਮੈਨੂੰ ਲੱਭਿਓ, ਮੜੀ 'ਚੋਂ ਨਾ ਕਿਸੇ 'ਚੋਂ ਲੱਭਿਓ, ਮੈਂ 'ਚ ਬੈਠਾ ਗੁਰੂ ਅੰਗਦ ਦੇਵ ਦੇ ਹਿਰਦੇ 'ਚ। ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮੈਂ, ਪੁਣ ਸਤਸੰਗਤ ਔਰ ਨਿਸਦਿਨ ਬਸਬੋ ਮੈਂ ਕਰੋਂ। ਮੇਰਾ ਟਿਕਾਣਾ ਸੰਗਤ ਵਿੱਚ, ਮੈਂ ਸੰਗਤ ਵਿੱਚ ਬੈਠਾ। ਜੋਤੀ ਜੋਤ ਸਮਾ ਗਏ, ਕਿੱਥੇ ਆ ਗਏ? ਗੁਰੂ ਹਰਕਿਸ਼ਨ ਸਾਹਿਬ ਵੱਲ। ਹੁਣ ਤੁਸੀਂ ਕੰਮ ਵੇਖੋ, ਕਮਾਲ ਇਹ ਹੈ ਕਿ ਜੇ ਵੱਡਾ ਵਿਦਵਾਨ ਹੰਕਾਰੀ ਲਾਲ ਚੰਦ ਮਿਲਦਾ, ਉਹ ਕਹਿੰਦੇ ਨੇ ਭਲਿਆ ਲੋਕਾਂ ਜਿਸ ਗੱਲ ਦਾ ਗੁਮਾਨ ਕਰਨਾ ਹੈ ਤੇ ਭਾਂਡੇ ਮਾਂਜਣ ਵਾਲੇ ਝੀਵਰ ਵੀ ਕਰ ਦੇਣਗੇ। ਛੱਜੂ ਝੀਵਰ ਨੂੰ ਲੈ ਆਉਂਦਾ, ਉਹਨੇ ਗੀਤਾ ਦੇ ਅਰਥ ਕਰ ਦਿੱਤੇ, ਪੰਡਿਤ ਸਭ ਕੁਝ ਛੱਡ ਕੇ ਕਹਿਣ ਲੱਗਾ ਜੋ ਇਹਨੂੰ ਦਿੱਤਾ ਮੈਨੂੰ ਵੀ ਦਿਓ। ਕਹਿਣ ਲੱਗੇ ਤੂੰ ਤੇ ਵਿਆਕਰਨ ਪੜ੍ਹੀ ਹੈ, ਤੂੰ ਤੇ ਵਿਦਿਆ ਪੜ੍ਹੀ ਹੈ, ਪਰ ਇਸ 'ਤੇ ਰੱਬ ਦੀ ਨਜ਼ਰ, ਇਸ 'ਤੇ ਗੁਰੂ ਦੀ ਕਿਰਪਾ, ਸੇਵਕ ਬਣ ਗਿਆ। ਦੁਬਾਰਾ ਫਿਰ ਉਹ ਪ੍ਰੀਖਿਆ ਹੁੰਦੀ, ਦਿੱਲੀ ਪਹੁੰਚੇ, ਮਿਰਜ਼ਾ ਰਾਜਾ ਜੈ ਸਿੰਘ ਦੀ ਡਿਊਟੀ ਸੀ। ਇਹ ਬੁਲਾਉਂਦੇ ਕਿਉਂ ਸਨ ਦਿੱਲੀ? ਇਹ ਬੜੀ ਖਾਸ ਗੱਲ ਸਮਝਣ ਵਾਲੀ ਹੈ, ਜ਼ਿਆਦਾ ਸਮਾਂ ਨਹੀਂ। ਅਸਲ ਵਿੱਚ ਉਹ ਜਿਹੜਾ ਵਿਆਸਾ 'ਤੇ ਰੋਕਿਆ ਸੀ ਨਾ ਗੁਰੂ ਹਰ ਰਾਏ ਸਾਹਿਬ ਨੇ ਫੌਜਾਂ ਨੂੰ, ਉਸ ਗੱਲ ਤੋਂ ਔਰੰਗਜ਼ੇਬ ਬੜਾ ਝਿੜ ਗਿਆ ਸੀ। ਵਾਰ ਵਾਰ ਉਹ ਬੁਲਾਉਂਦਾ ਸੀ, ਪਹਿਲੇ ਰਾਮ ਰਾਏ ਨੂੰ ਭੇਜਿਆ, ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਗਏ, ਵਾਰ ਵਾਰ ਕਈ ਮੇਲਿਆਂ 'ਤੇ ਦਿੱਲੀ ਦੀਆਂ ਸੰਗਤਾਂ ਹੁੰਮ ਹੁੰਮ ਆ ਕੇ ਆਈਆਂ। ਕਹਿੰਦੇ ਨੇ ਉਹ ਨਜ਼ਾਰਾ ਵੇਖਣ ਵਾਲਾ ਸੀ, ਪਾਲਕੀ ਵਿੱਚ ਸਨ, ਵਾਰੀ ਵਾਰੀ ਪਾਲਕੀ ਨੂੰ ਮੋਢਾ ਦਿੰਦੇ ਸਨ। ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ, ਮਿਰਜ਼ਾ ਰਾਜਾ ਜੈ ਸਿੰਘ ਦਾ ਬੰਗਲਾ ਸੀ, ਪਹਿਲੋਂ ਕੋਈ ਬੰਗਲਾ ਸਾਹਿਬ ਨਹੀਂ ਸੀ ਕਹਿੰਦਾ, ਬੰਗਲਾ ਕਹਿੰਦੇ ਤੇ ਉੱਥੇ ਖਲੋਤੇ ਹੁੰਦੇ ਸਨ ਸਿਪਾਹੀ, ਹਰ ਕੋਈ ਨਹੀਂ ਸੀ ਅੰਦਰ ਜਾ ਸਕਦਾ। ਸਾਹਿਬ ਗਏ ਤੇ ਬਣ ਗਿਆ ਬੰਗਲਾ ਸਾਹਿਬ, ਅੱਜ ਗੁਰਦੁਆਰਾ ਬੰਗਲਾ ਸਾਹਿਬ, ਹਰ ਇੱਕ ਨੂੰ ਖੁੱਲ ਹੋ ਗਈ ਕਿ ਸਤਿਗੁਰਾਂ ਨੂੰ ਮਿਲਣ ਜਾਣਾ। ਲੇਕਿਨ ਉਹ ਪੁਰਖ ਵਾਲੀ ਗੱਲ, ਫਿਰ ਰਾਣੀ ਗੋਲੀਆਂ 'ਚ ਬੈਠ ਗਈ ਤੇ ਰਾਜੇ ਕਿਹਾ, ਜੀ ਰਾਣੀ ਨੂੰ ਆਸ਼ੀਰਵਾਦ ਦਿਓ, ਜਾ ਛੜੀ ਉਸਦੇ ਸਿਰ 'ਤੇ ਰੱਖੇ। ਕਹਿਣ ਲੱਗੇ, ਰਾਣੀ ਰੱਬ ਨੇ ਬਹੁਤ ਕੁਛ ਦਿੱਤਾ ਅਤੇ ਉਹਦਾ ਧੰਨਵਾਦ ਵੀ ਕਰਿਆ ਕਰ, ਸਿਮਰਨ ਕਰਿਆ ਕਰ, ਆਸ਼ੀਰਵਾਦਾਂ ਲੈਣੀਆਂ ਹੋਣ ਤਾਂ ਅਜਮਾਇਸ਼ ਨਹੀਂ ਕਰੀ ਤੀ। ਵੇਖੋ ਕਿੰਨਾ ਸੋਹਣਾ ਬਚਨ ਕਿਹਾ, ਵੱਡਿਆਂ ਦਾ ਫਰਜ਼ ਹੈ ਉਹ ਸਾਨੂੰ ਅਜਮਾਉਣ, ਲੇਕਿਨ ਸਾਡਾ ਫਰਜ਼ ਨਹੀਂ ਅਸੀਂ ਗੁਰੂ ਨੂੰ ਅਜਮਾਈਏ। ਅਸੀਂ ਰੱਬ ਦੀ ਪ੍ਰੀਖਿਆ ਲਈਏ, ਅਸੀਂ ਰੱਬ ਦਾ ਇਮਤਿਹਾਨ ਲਈਏ, ਗੁਰੂ ਦਾ ਇਮਤਿਹਾਨ ਲਈਏ। ਕਹਿਣ ਲੱਗੇ, ਆਏ ਰਾਣੀ, ਔਰੰਗਜ਼ੇਬ ਨੇ ਜੇਕਰ ਆਖਿਆ ਦਰਬਾਰ 'ਚ ਆਓ। ਕਹਿਣ ਲੱਗੇ, ਪਿਤਾ ਦਾ ਬਚਨ ਹੈ, ਮੈਂ ਮਲੇਸ਼ ਕੋ ਦਰਸ਼ਨ ਗਏ ਹੈ, ਦਿੱਲੀ 'ਤੇ ਆ ਗਏ ਹਾਂ, ਕਿਉਂਕਿ ਦਿੱਲੀ ਦੀਆਂ ਸੰਗਤਾਂ ਨੇ ਇਹਨਾਂ ਕਿਹਾ ਸੀ, ਸੰਗਤ ਨੇ ਦਰਸ਼ਨ ਕਰਨੇ ਨੇ ਦਿੱਲੀ 'ਤੇ, ਆ ਦੁੱਖ ਆਪਣੀ ਝੋਲੀ 'ਚ ਪਾ ਲਏ ਆ। ਸ਼੍ਰੀ ਹਰਕ੍ਰਿਸ਼ਨ 'ਤੇ ਆਈਏ, ਜਿਸ ਡਿੱਠਾ ਸਭ ਦੁੱਖ ਜਾਏ, ਦੋ ਪਾਵਨ ਸਥਾਨ ਉਸ ਯਾਦ ਵਿੱਚ ਨੇ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ। ਅੱਜ ਗੁਰਗੱਦੀ ਪੁਰਬ ਹੈ, ਗੁਰਗੱਦੀ ਦਿਵਸ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਤਖ਼ਤ ਬਹਿ ਤਖ਼ਤੇ ਕੀ ਲਾਇਕ, ਪੰਜ ਸਮਾਏ, ਇੱਥੇ ਸਮਾਏ ਦਾ ਅਰਥ ਸਮਾਗ ਹੈ, ਪੰਜ ਜਿਨ੍ਹਾਂ ਦੇ ਕਾਮ ਕ੍ਰੋਧ ਹੰਕਾਰ ਲੋ ਸੌਤਮ ਹੋ ਗਏ, ਉਹ ਤਖ਼ਤ 'ਤੇ ਬਹਿਣ ਦੇ ਯੋਗ ਨੇ। ਗੁਰੂ ਤਖ਼ਤ 'ਤੇ ਬਹਿਣ ਦੇ ਯੋਗ ਬਣਾ ਦਿੰਦਾ। ਬੇਸ਼ੱਕ ਸਰੀਰ ਛੋਟਾ ਸੀ, ਕੰਮ ਬਹੁਤ ਵੱਡੇ ਨੇ, ਉਹ ਹੋਈ ਨੇ ਕੰਮ ਤੇ ਉਹੋ ਹੀ ਕੀਤੇ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਰਦੇ ਸਨ। ਉਹਨਾਂ ਨੇ ਉਸੇ ਮਾਰਗ 'ਤੇ ਚੱਲ ਕੇ ਅਖੀਰ ਬਾਬਾ ਬੱਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਗਲ ਸੰਭਾਲੇ। ਅੱਜ ਸਾਹਿਬ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ, ਉਹ ਜੋਤੀ ਜੋ ਸਮਾਏ, ਕੋਈ ਪੌਣੇ ਕੁ 32 ਸਾਲ, ਮੈਂ ਅੰਦਾਜ਼ਨ ਕਹਿ ਰਹੀ ਹਾਂ, ਕਿਉਂਕਿ ਜੇ ਮੈਂ ਦਿਨ ਤਰੀਕਾਂ ਦੱਸਾਂ, ਕੋਈ ਪੜ੍ਹੇ ਆਖੇਗਾ ਜੀ ਇਸ ਕਿਤਾਬ ਵਿੱਚ ਤਾਂ ਇਹ ਲਿਖੇ ਹੈ, ਇਸ ਵਿੱਚ ਤਾਂ ਇਹ ਲਿਖੇ ਹੈ, ਵੱਖ ਵੱਖ ਦਿਨ, ਕਿਸੇ ਕੁਛ ਲਿਖ ਦਿੱਤਾ, ਮੈਂ ਅੰਦਾਜ਼ਾ ਨਹੀਂ ਕਹਿ ਰਿਹਾ, ਪੌਣੇ ਕੁ 32 ਸਾਲ ਅਤੇ ਅੰਦਾਜ਼ਨ ਪੌਣੇ ਕੁ 8 ਸਾਲ ਉਮਰ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ 5.25 ਸਾਲ ਦੀ ਉਮਰ ਸੀ। ਇੱਥੇ ਉਮਰ ਨਹੀਂ ਵੇਖੀ ਜਾਂਦੀ, ਇੱਥੇ ਤਾਂ ਵੇਖਿਆ ਜਾਂਦਾ ਜਿੱਥੇ ਜੋਤ ਟਿਕ ਗਈ ਉਹ ਗੁਰੂ ਹੋ ਗਿਆ। ਸਤਿਗੁਰ ਵਿੱਚ ਆਪ ਰੱਖੇ, ਉਹਨੂੰ ਘਰ ਪ੍ਰਗਟਿਆ ਸੋਨਾ ਹੋਇਆ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਸਰਬੱਤ ਨੂੰ ਸਿੱਖੀ ਦੀ ਦਾਤ ਬਖਸ਼ਣ। ਗੁਰੂ ਪਾਤਸ਼ਾਹ ਜੀ ਦੇ ਇਹ ਪਾਵਨ ਦਿਨ ਮਨਾਉਂਦਿਆਂ ਹੋਇਆਂ ਉਹਨਾਂ ਦੀ ਸਿੱਖਿਆ 'ਤੇ ਅਸੀਂ ਚੱਲੀਏ। ਸਰੀਰ ਬੇਸ਼ੱਕ ਛੋਟੇ ਹੋਣ, ਕੰਮ ਬਹੁਤ ਵੱਡੇ ਹੋਣ, ਸਰੀਰ ਬਿਰਧ ਹੋਣ, ਕੰਮ ਤਾਂ ਵੀ ਵੱਡੇ ਹੋਣ। ਅੰਤ ਵਿੱਚ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਪੰਥ ਦਾ ਬਹੁਤ ਬਹੁਤ ਧੰਨਵਾਦ, ਧੰਨ ਗੁਰੂ ਰਾਮਦਾਸ ਇਸ ਪਾਵਨ ਸਥਾਨ, ਇਸ ਘਰ ਦੇ ਟਹਿਲੂਆਂ ਦਾ ਸਭ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡਗ੍ਰੰਥੀ ਸਾਹਿਬ ਉਹਨਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। 2 ਦਿਨ ਹਾਜ਼ਰੀ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਦਸਰੇ ਦੀਆਂ ਭੁੱਲਾਂ ਸਮਝ ਕੇ ਮੁਆਫ਼ ਕਰ ਦੇਣਾ। ਸਤਿਗੁਰੂ ਦੀ ਮਹਿਮਾ, ਗੁਰੂ ਪਾਤਸ਼ਾਹ ਦੇ ਸ਼ਬਦ ਦੀ ਵਿਸ਼ਾਲ, ਇਹਨੂੰ ਹਿਰਦੇ ਵਿੱਚ ਥਾਂ ਦੇਣਾ। ਆਖਰੀ ਪੰਕਤੀਆਂ ਸਰਵਣ ਕਰੋ, ਆਓ ਪਿਆਰ ਸਹਿਤ ਫਤਿਹ ਕਜਾਈਏ। ਹਾਂਜੀ,
ਕਹੀਅਤ ਆਨ ਅਚਾਈਅਤ ਆਨ ਕਸ਼ ਸਮਝ ਨ ਪਰੈ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ ਪਰ ਕੋਪ ਕਰੋ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।